ਦੇ ਵਿੱਚ ਇਹ ਹੈ ਕਿ ਜਿੰਨਾ ਵੀ ਗਾਈਦਾ ਇੱਕ ਦੇ ਜ਼ੋਰ ਨਾਲ ਗਾਈਦਾ, ਸਕੇਲ ਦੇ ਰਹਿ ਕੇ ਗਾਈਦਾ, ਰਿਦਮ ਦੇ ਵਿੱਚ ਰਹਿ ਕੇ ਗਾਈਦਾ। ਪਰ ਹਾਂ, ਜਿਹੜੀ ਤੁਸੀਂ ਗੱਲ ਕਹੀ ਹੈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਝਲਕਦੀ ਹੈ ਸਟੇਜਾਂ ਦੇ ਉੱਤੇ ਜਾ ਕੇ, ਕਿਉਂਕਿ ਆਪਾਂ ਜਦੋਂ ਕੋਈ ਟੇਪ ਆਉਂਦੀ ਹੈ, ਗੀਤ ਆਉਂਦਾ ਸਿੰਗਲ, ਤਾਂ ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਸਾਨੂੰ ਪਤਾ ਨੀ ਲੱਗਦਾ ਕਿ ਆਰਟਿਸਟ ਕਿੱਦਾਂ ਕਰ ਰਿਹਾ, ਕਿਉਂਕਿ ਕੰਪਿਊਟਰਾਈਜ਼ ਜ਼ਮਾਨਾ ਆ, ਹੈਨਾ। ਤੇ ਵੋਕਲ ਜੇ ਥੋੜੀ ਬਹੁਤੀ ਉੱਪਰ ਥੱਲੇ ਹੁੰਦੀ ਆ, ਉਹਨੂੰ ਆਪਾਂ ਪਿੱਚ ਆਪਾਂ ਸਹੀ ਕਰ ਦਿੰਦੇ ਹਾਂ। ਪਰ ਅਸਲੀ ਗਾਇਕੀ ਜਦੋਂ ਅਸੀਂ ਸਟੇਜ ਤੇ ਹੁੰਦੇ ਹਾਂ, ਆਪਣੇ ਪੂਰੇ ਬੈਂਡ ਦੇ ਨਾਲ ਹੁੰਦੇ ਆ, ਜਦੋਂ ਓਡੀਅੰਸ ਸਾਡੇ ਸਾਹਮਣੇ ਹੁੰਦੀ ਹੈ, ਤੇ ਉਦੋਂ ਪਤਾ ਲੱਗਦਾ। ਜਦੋਂ ਹੁਣ ਮੈਂ ਗਾਇਕੀ ਕਰਦਾ, ਮੈਂ ਮੇਰਾ ਗੀਤ ਕੋਈ ਆਉਂਦਾ ਆ, ਤੇ ਮੈਂ ਗੀਤ ਨੂੰ ਹਮੇਸ਼ਾ ਹੀ ਏਦਾਂ ਓਡੀਅੰਸ ਦੇ ਨਾਲ ਪੇਸ਼ ਕਰਦਾ ਕਿ ਓਡੀਅੰਸ ਨੂੰ ਲੱਗਣਾ ਚਾਹੀਦਾ ਯਾਰ ਸਾਡੇ ਆਰਟਿਸਟ ਨੂੰ, ਜਿਹਨੂੰ ਅਸੀਂ ਪਸੰਦ ਕਰਦੇ ਹਾਂ, ਜਿਹਦਾ ਅਸੀਂ ਗੀਤ ਟੇਪ ਦੇ ਵਿੱਚ ਸੁਣਿਆ, ਉਹ ਸਹੀ ਆ, ਉਹ ਸਾਨੂੰ ਚੀਟ ਨਹੀਂ ਕਰ ਰਿਹਾ, ਜੋ ਟੇਪ ਦੇ ਵਿੱਚ ਹੈਗਾ ਉਹੀ ਉਸ ਸਟੇਜ ਦੇ ਉੱਤੇ।
ਹਾਂਜੀ, ਇਹ ਕੁਐਸਚਨ ਮੇਰਾ ਤਾਂ ਆਇਆ ਸੀਗਾ ਕਿਉਂਕਿ ਇਹ ਚੀਜ਼ ਮੈਂ ਖੁਦ ਐਕਸਪੀਰੀਅੰਸ ਕੀਤੀ ਆ, ਜਿਹੜੇ ਕਿ ਕਈਆਂ ਦੇ ਸੌਂਗਸ ਮੈਂ ਖੁਦ ਬੜੇ ਉੱਚੀ ਗੱਡੀ ਦੇ ਵਿੱਚ ਵੀ ਵਜਾਏ ਹੋਣਗੇ, ਐਂਡ ਸਾਨੂੰ ਬੜੀ ਸੁਣ ਕੇ ਤਾਨ ਜੀ ਚੜ ਜਾਂਦੀ ਆ ਵੀ ਬੜੇ ਵਧੀਆ ਹੈਗੇ ਆ ਉਹ। ਜਦੋਂ ਮੈਂ ਲਾਈਵ ਸੋਢੀ ਜੀ ਉਹਨਾਂ ਨੂੰ ਸੁਣਿਆ ਇੱਥੇ ਕਿਤੇ ਆਪਣੇ ਮੇਲੇ ਦੇ ਵਿੱਚ ਜਾਂ ਕਿੱਦਾਂ, ਤੇ ਆਨੈਸਟਲੀ ਆਈ ਵਾਜ਼ ਸਰਪ੍ਰਾਈਜ਼ਡ ਵੀ ਇਹ, ਮਤਲਬ ਕਿ ਸੀਰੀਅਸਲੀ ਇਹ ਉਹਨਾਂ ਦੀ ਆਵਾਜ਼ ਹੀ ਹੈ। ਸੋ ਉੱਥੇ ਕਈ ਵਾਰੀ ਨਾ ਇਹ ਜਿੱਦਾਂ ਹੁਣ ਸੁਰਿੰਦਰ ਹੁਣੀ ਗਾ ਰਹੇ ਆ, ਤੇ ਬੰਦੇ ਦਾ ਮਨ ਕਰਦਾ, ਇਹਨਾਂ ਨੇ ਕਿਹਾ ਕਿ 4 ਘੰਟੇ ਇਹ ਡਾਇਰੈਕਟ ਆਪਣੀ ਸਟ੍ਰੇਟ ਜਿਹੜੀ ਸਟੇਜ ਆ ਉਹ ਲਗਾ ਸਕਦੇ, ਬਟ ਮੈਂ ਕਹਿੰਦੀ ਸੁਣਨ ਵਾਲਾ ਬੰਦਾ ਥੱਕੇਗਾ ਹੀ ਨਹੀਂ
ਜੀ। ਔਰ ਦੂਸਰੀ ਗੱਲ ਇਹ ਵੀ ਹੈ ਸੁਰਿੰਦਰ ਹੁਣਾਂ ਦੀ ਗੱਲ ਔਰ ਤੁਹਾਡੀ ਗੱਲ ਦੇ ਵਿੱਚ ਵਾਧਾ ਕਰਾਂ, ਕਿਉਂਕਿ ਸ਼ੋਅ ਬਿਜ਼ਨਸ ਨੂੰ ਲੈ ਕੇ ਲਖਵੀਰ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਮੇਲਿਆਂ ਨੂੰ ਗੱਲ ਕੀਤੀ ਹੈ, ਹਨਾ, ਮੈਂ ਬਹੁਤ ਲਾਗਿਓ ਹੋ ਕੇ ਟੋਰਾਂਟੋ ਦੇ ਵਿੱਚ ਚੀਜ਼ ਨੋਟ ਕੀਤੀ ਆ। ਟੋਰਾਂਟੋ ਦੇ ਵਿੱਚ ਜਿਹੜੇ ਮੇਲੇ ਜਾਂ ਵੱਡੇ ਪ੍ਰੋਗਰਾਮ ਲੱਗਦੇ, ਜਿਵੇਂ ਹੁਣ ਆਪਾਂ ਸ਼ੋਅ ਕਰਵਾਉਂਦੇ ਹਾਂ, ਚਾਹੇ ਬਾਈ ਦਲਜੀਤ ਦਾ ਕਰਵਾਇਆ, ਚਾਹੇ ਵਾਰਸ ਭਾਜੀ ਹੁਣਾਂ ਦਾ, ਸਟੇਜ ਨਹੀਂ ਕਿਸੇ ਨੂੰ ਸਾਂਝੀ ਕਰਨ ਦੇਈ ਦੀ, ਹਨਾ। ਜਿਹੜਾ ਮੇਲੇ ਦੇ ਵਿੱਚ ਜਦੋਂ ਕਲਾਕਾਰ ਚਾਹੇ ਸੁਰਿੰਦਰ ਆਉਂਦਾ, ਚਾਹੇ ਉੱਥੇ 5 ਜਾਣੇ ਹੋਰ ਆਉਂਦੇ ਆ, ਸੁਰਿੰਦਰ ਨਾਲ ਜਿਹੜੀ ਪਹਿਲਾਂ ਕਮਿਟਮੈਂਟ ਕੀਤੀ ਹੁੰਦੀ ਹੈ ਨਾ ਪ੍ਰਮੋਟਰ ਦੀ, ਉਹ ਪ੍ਰੋਪਰ ਡਿਲੀਵਰ ਨਹੀਂ ਕਰਦੇ। ਮੰਨ ਲਓ ਸੁਰਿੰਦਰ ਨੂੰ ਕਿਹਾ ਵੀ ਤੈਨੂੰ ਬਾਈ ਤੇਰਾ 1 ਘੰਟਾ ਸਮਾਂ ਆ, ਉੱਥੇ ਕੀ ਆਉਣਾ ਜਦੋਂ ਮੇਲਾ ਪੂਰਾ ਪੀਕਤੇ ਹੋਇਆ, ਹਨਾ, ਉੱਥੇ ਜਾਂ ਤਾਂ ਕੋਈ ਨਾ ਕੋਈ ਲੀਡਰ ਆ ਜਾਣਾ ਜਾਂ ਕੋਈ ਹੋਰ ਸਪੀਕਰ ਆ ਜਾਣਾ ਜਿਹਨੇ ਬੋਲਣਾ ਸ਼ੁਰੂ ਕਰ ਦੇਣਾ, ਜਿਹੜਾ ਆਡੀਅੰਸ ਸੁਣਨ ਜਿਹਨਾਂ ਕਲਾਕਾਰਾਂ ਲਈ ਆਈ ਹੁੰਦੀ ਆ ਉਹਨਾਂ ਵਾਸਤੇ ਸਮਾਂ ਨਹੀਂ ਹੁੰਦਾ। ਸੁਰਿੰਦਰ ਦੀ ਤਿਆਰੀ 1 ਘੰਟੇ ਦੀ ਕੀਤੀ ਜਾਂ 1.5 ਘੰਟੇ ਦੇ ਸਮੇਂ ਲਈ, ਉੱਥੇ ਕਿਹਾ ਜਾਣਾ ਸੁਰਿੰਦਰ ਵੀ ਤੇਰੇ ਕੋਲ 10 ਤੋਂ 15 ਮਿੰਟ ਆ,
ਹਾਂਜੀ,
ਉੱਥੇ ਕਿਤੇ ਨਾ ਕਿਤੇ ਕਲਾਕਾਰ ਵੀ ਕਨਫਿਊਜ਼ ਹੋ ਜਾਂਦਾ। ਸੁਰਿੰਦਰ ਤੁਹਾਡਾ ਮੇਲਿਆਂ ਨੂੰ ਲੈ ਕੇ ਜਾਂ ਫਿਰ ਕੋਈ ਆਪਣੀ ਲਾਈਫ ਨੂੰ ਲੈ ਕੇ ਇਸ ਫੀਲਡ ਨੂੰ ਲੈ ਕੇ ਕੋਈ, ਕਿਉਂਕਿ ਅੱਜ ਤੇ ਨਾਮ ਤੁਹਾਡਾ ਬਣ ਗਿਆ, ਸਾਰਿਆਂ ਨੂੰ ਪਤਾ ਕਿ ਸੈਣੀ ਸੁਰਿੰਦਰ, ਪਰ ਇਹਦੇ ਪਿੱਛੇ ਜੋ ਤੁਸੀਂ ਘਾਲਣਾ ਘਾਲੀ ਆ, ਜੋ ਸੰਘਰਸ਼ ਕੀਤਾ ਤੁਸੀਂ, ਤੁਹਾਡਾ ਪਰਿਵਾਰ, ਤੁਹਾਡੇ ਯਾਰ ਦੋਸਤ ਅੱਜ ਵੀ ਤੁਹਾਡੇ ਨਾਲ, ਤੁਹਾਡੀਆਂ ਸੱਜੀਆਂ ਖੱਬੀਆਂ ਬਾਹਾਂ, ਥੋੜਾ ਜਿਹਾ ਮੈਂ ਚਾਹੁੰਦਾ ਕਿ ਸਾਡੇ ਸਰੋਤਿਆਂ ਵਾਸਤੇ ਉਹ ਕੋਈ ਨਾ ਕੋਈ ਜਿਹੜੀ ਆ ਕੋਈ ਗੱਲ ਜ਼ਰੂਰ ਸ਼ੇਅਰ ਕਰੋ, ਕੋਈ ਮੇਲਿਆਂ ਨੂੰ ਲੈ ਕੇ, ਕੋਈ ਸ਼ੋਆਂ ਨੂੰ, ਕੋਈ ਸੌਂਗ ਨੂੰ ਲੈ ਕੇ, ਕਿਸੇ ਵੀ ਕੰਮ ਨੂੰ ਲੈ ਕੇ, ਵੀ ਆਹ ਆਹ ਮੈਂ ਘਾਲਣਾ ਜਿਹੜੀਆਂ ਇੰਨੇ ਔਖੇ ਦਿਨ ਵੀ ਦੇਖੇ ਆ।
ਜੀ ਅੱਛਾ ਜੀ, ਇੱਕ ਤਾਂ ਤੁਸੀਂ ਗੱਲ ਕੀਤੀ ਆ ਮੇਲਿਆਂ ਵਾਲੀ, ਹੈ ਨਾ, ਪਹਿਲਾਂ ਬਹੁਤ ਧਿਆਨ ਦਾ, ਕਿਉਂਕਿ ਉਹ ਮੇਰੇ ਨਾਲ ਹੋ ਚੁੱਕੀ ਆ, ਟਾਈਮ ਸੀ 2-3 ਘੰਟੇ ਦਾ, ਤੇ ਸ਼ੋਅ ਬੜਾ ਜੋਬਨ ਤੇ ਚੱਲ ਰਿਹਾ ਸੀਗਾ, ਸ਼ੋਅ ਬੜੇ ਧੂਮ ਧਾਮ ਨਾਲ ਆਡੀਅੰਸ ਬੜਾ ਇੰਜੋਏ ਕਰ ਰਹੀ ਸੀਗੀ, ਤੇ ਵਿੱਚੋਂ ਹੀ ਮੈਨੂੰ ਕਹਿਣਾ ਉਹਨਾਂ ਨੇ ਕਿਹਾ ਕਿ ਯਾਰ ਭਾਜੀ ਕੋਈ ਏਦਾਂ ਦੀ ਕੋਈ ਦਿੱਕਤ ਆ ਗਈ, ਕੋਈ ਹੋਰ ਆਰਟਿਸਟ ਸੀ ਕੋਈ ਆ ਗਿਆ ਜਿਹਨਾਂ ਨੇ ਥੋੜਾ ਬੋਲਣਾ ਇੱਥੇ, ਤੇ ਸ਼ੋਅ ਵਿੱਚੋਂ ਹੀ ਰੋਕਣਾ ਪਿਆ। ਉਹਦੇ ਨਾਲ ਕੀ ਹੋਇਆ, ਕਾਫੀ ਆਡੀਅੰਸ ਨਾਰਾਜ਼ ਹੋਈ, ਤੇ ਮੇਰਾ ਖੁਦ ਦਾ ਦਿਲ ਵੀ ਕਾਫੀ ਨਾਰਾਜ਼ ਹੋਇਆ, ਕਿਉਂਕਿ ਜਦੋਂ ਇੱਕ ਤਾਲਮੇਲ ਤੁਹਾਡਾ ਆਡੀਅੰਸ ਨਾਲ ਬਣ ਜਾਂਦਾ ਨਾ, ਜਦੋਂ ਆਈ ਕੰਟੈਕਟ ਬਣ ਜਾਂਦਾ, ਤੇ ਉਦੋਂ ਮਜ਼ਾ ਜਿਹੜਾ ਆਰਟਿਸਟ ਨੂੰ ਆਉਣਾ ਸ਼ੁਰੂ ਹੁੰਦਾ ਹੈ ਨਾ, ਤੇ ਉਹ ਐਕਸਪੀਰੀਅੰਸ ਮੈਂ ਲਾਈਫ ਦਾ ਲੈ ਚੁੱਕਿਆ। ਇੱਕ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਏਦਾਂ ਆਰਟਿਸਟ ਨਾਲ ਹੁੰਦਾ ਹੈ। ਤੇ ਬਾਕੀ ਰਿਹਾ ਭਾਜੀ ਜਿਹੜਾ ਤੁਸੀਂ ਪੁੱਛਿਆ ਵੀ ਦੁੱਖ ਸੁੱਖ ਜਿਹੜਾ ਜੋ ਮੇਰੇ ਨਾਲ ਇਹਨਾਂ ਮੇਰਾ ਹੋਇਆ, ਉਹ ਮੈਂ ਸਾਂਝਾ ਕਰਾਂ। ਉਹ ਇੱਕ ਹੈਗਾ ਜੀ ਕਿ ਜਦੋਂ ਮੈਂ ਇੰਗਲੈਂਡ ਵਿੱਚ ਕਾਫੀ ਮਤਲਬ ਆ ਗਏ ਆ ਨਾ, ਹਿੱਟ ਹੋ ਗਿਆ ਪੂਰਾ ਕੰਮ ਜ਼ੋਰ ਤੇ ਸੀਗਾ, ਤੇ ਇੱਕ ਦਿਨ ਪਹਿਲਾਂ ਨਾ ਫਲਾਈਟ ਸੀ ਮੇਰੀ ਇੰਗਲੈਂਡ ਦੀ, ਮੇਰੇ ਕੋਲ ਸ਼ੋਅ ਸੀਗਾ, ਤੇ ਇੱਕ ਦਿਨ ਪਹਿਲਾਂ ਸ਼ੋਅ ਤੋਂ ਇੱਕ ਫਲਾਈਟ ਤੋਂ ਇੱਕ ਦਿਨ ਪਹਿਲਾਂ ਮੇਰੇ ਸੱਟ ਲੱਗ ਗਈ ਲੱਤ ਦੇ ਉੱਤੇ, ਬੜੀ ਜ਼ਿਆਦਾ ਗਹਿਰੀ ਸੱਟ ਲੱਗ ਗਈ, ਸਟਿਚਿੰਗ ਹੋ ਗਈ ਲੱਤ ਦੇ ਉੱਤੇ। ਤੇ ਮੈਂ ਉਦੋਂ ਕੰਪਨੀ ਨੂੰ ਕਿਹਾ ਕਿ ਯਾਰ ਸੱਟ ਲੱਗੀ ਆ, ਵੀ ਡਾਕਟਰ ਨੇ ਮਨਾ ਕੀਤਾ ਕਿ ਮੈਂ ਤੁਰ ਤਾਂ ਸਕਦਾ ਨੀ, ਤੇ ਉਦੋਂ ਸਕਾਈਪ ਦਾ ਜ਼ਮਾਨਾ ਹੁੰਦਾ ਸੀ ਕਿ ਮੈਂ ਸਕਾਈਪ ਤੇ ਫੋਟੋ ਲਿਖਾਈ, ਲੱਗਾ ਕਿ ਸ਼ਾਇਦ ਝੂਠ ਬੋਲ ਰਿਹਾ। ਤੇ ਉਦੋਂ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਨਹੀਂ ਆ ਸਕਦਾ, ਤੇ ਉਹ ਕਹਿੰਦੇ ਯਾਰ ਆਉਣਾ ਪੈਣਾ ਤਾਂ ਗੂਗਲ ਖਰਾਬ ਹੈ। ਫਿਰ ਮੈਂ ਇੱਧਰ ਡਾਕਟਰ ਨੂੰ ਫੋਨ ਕੀਤਾ, ਮੈਂ ਕਿਹਾ ਡਾਕਟਰ ਸਾਹਿਬ ਵੀ ਗੱਲ ਤਾਂ ਏਦਾਂ ਹੈ ਕਿ ਮੈਨੂੰ ਕਹਿ ਰਹੇ ਸ਼ੋਅ ਤੇ ਆਉਣਾ ਪੈਣਾ, ਕਹਿੰਦਾ ਤੁਸੀਂ ਤਾਂ ਤੁਸੀਂ ਜਾ ਸਕਦੇ ਹੋ, ਪਰ ਤੁਹਾਡੀ ਲੱਤ ਦੀ ਕੱਟਣੀ ਪੈ ਸਕਦੀ ਹੈ ਜੋ ਤੁਹਾਡੇ ਹਾਲਾਤ ਇਸ ਟਾਈਮ ਹੈਗੇ ਲੱਤ ਦੇ। ਤੇ ਮੈਂ ਕਿਹਾ ਨਹੀਂ ਯਾਰ ਵੀ ਇਹ ਤਾਂ ਗੱਲ ਖਰਾਬ ਹੈ। ਤੇ ਮੈਂ ਉਸ ਮੁੰਡੇ ਨੂੰ ਫੋਨ ਕੀਤਾ ਜਿੱਥੇ ਮੇਰਾ ਪ੍ਰੋਗਰਾਮ ਸੀਗਾ, ਉਹਨਾਂ ਦਾ ਪਿਆਰ ਸੀ ਮੇਰੇ ਨਾਲ, ਮੇਰਾ ਕਾਫੀ ਮਤਲਬ ਕਿ ਕਹਿ ਲਓ ਮੈਨੂੰ ਮੇਰਾ ਫੈਨ ਸੀ ਤਕੜਾ। ਤੇ ਮੁੰਡੇ ਨੇ ਕਿਹਾ ਯਾਰ ਭਾਜੀ ਮੈਂ ਤਾਂ ਵਿਆਹ ਕੈਂਸਲ ਕਰ ਦੂੰਗਾ, ਪਰ ਜਦੋਂ ਤੱਕ ਤੁਸੀਂ ਸ਼ੋਅ ਤੇ ਨਹੀਂ ਆਉਂਦੇ ਮੈਂ ਪਹੁੰਚੂਗਾ ਨੀ। ਤੇ ਹੁਣ ਮੈਂ ਇੱਦਾਂ ਦੀ ਇੱਕ ਦੁਵਿਧਾ ਵਿੱਚ ਫਸ ਗਿਆ, ਤੇ ਉਹ ਦੁੱਖ ਵੀ ਸੀਗਾ, ਇੱਕ ਸਾਈਡ ਮੁੰਡੇ ਦਾ ਪਿਆਰ ਵੀ ਸੀ, ਉਹਦੀ ਪੂਰੀ ਫੈਮਿਲੀ ਦਾ ਪਿਆਰ ਸੀਗਾ ਕਿ ਯਾਰ ਉਹਨੇ ਸਾਰਿਆਂ ਨੂੰ ਦੁੱਖ ਆ ਕੇ ਦੱਸਿਆ ਆ, ਕਾਰਡਾਂ ਦੇ ਨਾਂ ਛਪੇ ਹੋਏ ਆ। ਤੇ ਮੈਂ ਬੜਾ ਵਧੀਆ ਉਸ ਟਾਈਮ ਔਖਾ ਹੋ ਕੇ, ਮੈਨੂੰ ਵੀਲ ਚੇਅਰ ਤੇ ਬਿਠਾ ਕੇ ਲੈ ਕੇ ਗਏ ਤੇ ਮੈਂ ਗਿਆ ਵੀਲ ਚੇਅਰ ਤੇ ਬੈਠ ਕੇ ਏਅਰਪੋਰਟ ਤੇ ਵੀ ਪਲੇਨ ਦੇ ਵਿੱਚ ਬੜਾ ਮੈਂ ਔਖਾ ਗਿਆ। ਤੇ ਉਸ ਤੋਂ ਬਾਅਦ ਮੈਨੂੰ ਸਟੇਜ ਤੇ ਫੜ ਕੇ ਚੜਾਇਆ ਗਿਆ, ਸ਼ੋਅ ਕੀਤਾ। ਪਰ ਯਕੀਨ ਕਰਿਓ ਕਿ ਉਹ ਇੱਕ ਵੀਕ ਮੈਂ ਮੁੜ ਕੇ ਆ ਕੇ ਮੈਂ ਇੰਡੀਆ ਸਟਿਚਿੰਗ ਆਪਣੀ ਜਿਹੜੀ ਆ ਉਹ ਕਟਵਾਈ ਆ ਕੇ ਡਾਕਟਰ ਦੇ ਕੋਲੋਂ। ਤੇ ਪਰ ਉਹ ਦਿਨ ਮੈਨੂੰ ਕਦੇ ਨੀ ਭੁੱਲਦੇ, ਤੇ ਇਸ ਤੋਂ ਪਹਿਲਾਂ ਵੀ ਉਹ ਦਿਨ ਕਦੇ ਨੀ ਭੁੱਲਦੇ ਜਦੋਂ ਮੈਂ ਸਟਰਗਲ ਦੇ ਵਿੱਚ ਸੀਗਾ, ਜਦੋਂ ਇੱਥੋਂ ਮੈਂ ਬੱਸ ਚੜ੍ਹ ਕੇ ਅਨੰਦਪੁਰ ਸਾਹਿਬ ਤੋਂ ਕੁਰਵਾਲੇ ਜਾਂਦਾ ਹੁੰਦਾ ਸੀਗਾ ਰਿਕਾਰਡਿੰਗ ਲਈ, ਤੇ ਉੱਥੇ ਭਾਜੀ ਮੇਰੀ ਜੇਬ ਦੇ ਵਿੱਚ 100 ਰੁਪਇਆ ਹੁੰਦਾ ਸੀਗਾ ਜਦੋਂ ਮੈਂ ਜਾਣਾ ਹੁੰਦਾ ਸੀਗਾ। ਤੇ ਕਿਰਾਇਆ ਲੱਗਦਾ ਸੀ ਮੇਰਾ 40 ਰੁਪਏ ਜਾਣ ਦਾ, 40 ਆਉਣ ਦਾ, 80 ਰੁਪਏ ਮੇਰੇ ਲੱਗਦੇ ਸੀਗੇ, 20 ਮੇਰੇ ਕੋਲ ਬਚਦੇ ਸੀ ਸਿਰਫ ਇੱਕ ਵੀਕ ਲਈ ਖਾਣ ਲਈ। ਤੇ ਮੈਂ 3-3 ਦਿਨ ਕੋਈ ਨੀ ਏਦਾਂ ਰੋਟੀ ਨੀ ਖਾਣੀ, ਕੁਛ ਨੀ ਖਾਣਾ, ਕਦੇ ਤੀਜੇ ਦਿਨ ਕਈ ਵਾਰ ਥੋੜੇ ਬਹੁਤ ਬੈੱਡ ਲਿਆ ਕੇ ਗਰਮ ਕਰਕੇ ਉਹਨੂੰ ਤੇ ਨਮਕ ਲਾ ਕੇ ਏਦਾਂ ਖਾਂਦਾ ਹੁੰਦਾ ਸੀ। ਕਿਸੇ ਸੌਂਦਾ ਮੈਂ ਕਿੱਥੇ ਸੀਗਾ, ਮੈਨੂੰ ਕੋਈ ਸੌਣ ਨੂੰ ਹੁੰਦਾ ਨੀ ਸੀ, ਬੈੱਡ ਜਾਂ ਕੁਛ ਹੋਰ ਵੀ। ਤੇ ਮੈਂ ਇੱਕ ਨਿਊਜ਼ ਪੇਪਰ ਆਉਂਦਾ ਹੁੰਦਾ ਸਵੇਰੇ, ਜਦੋਂ ਉਹਨੇ ਸਾਰਿਆਂ ਨੇ ਪੜ੍ਹ ਲੈਣਾ, ਮੈਂ ਨਿਊਜ਼ ਪੇਪਰ ਸਾਂਭ ਕੇ ਰੱਖਾਂ ਤੇ ਮੈਂ ਸ਼ਾਮ ਨੂੰ ਫਰਸ਼ ਤੇ ਬਿਠਾ ਕੇ ਉਹਦੇ ਉੱਤੇ ਸੌਂਦਾ ਹੁੰਦਾ ਸੀਗਾ। ਸੋ ਮੈਂ ਦੁੱਖ ਦੀਆਂ ਘੜੀਆਂ ਵੀ ਦੇਖੀਆਂ, ਮੇਰੇ ਫਰੈਂਡ ਸਰਕਲ ਮੈਨੂੰ ਉਦੋਂ ਕਾਫੀ ਕਰਦੇ, ਮੇਰਾ ਫਰੈਂਡ ਸੀਗਾ ਕ੍ਰਿਸ਼ਨਾ ਤੇ ਉਹਨੇ ਮੈਨੂੰ ਉੱਥੋਂ ਕਈ ਵਾਰ ਆਉਣ ਨੂੰ ਪੈਸੇ ਦੇਣੇ, ਯਾਰ ਲੈ ਜਾ ਤੇਰੇ ਕੋਲ ਕਿਰਾਇਆ ਨੀ ਹੋਣਾ। ਤੇ ਕਈ ਵਾਰ ਮੈਂ ਇਸੇ ਚੱਕਰ ਕਰਕੇ ਮਹੀਨਾ ਵੀ ਰਹਿ ਜਾਣਾ, ਕਿਉਂਕਿ ਮੇਰੇ ਕੋਲ ਪੈਸੇ ਨੀ ਹੋਣੇ ਪਿੱਛੇ। ਮੈਂ ਫੈਮਿਲੀ ਨੂੰ ਦੱਸਦਾ ਨੀ ਹੁੰਦਾ ਸੀਗਾ ਕਿ ਯਾਰ ਪੈਸੇ ਹੈ ਨੀ, ਮੈਂ ਕਿਹਾ ਇਹਨਾਂ ਨੇ ਕਹਿਣਾ ਤੂੰ ਤੰਗ ਹੁੰਦਾ ਤੂੰ ਉੱਥੇ ਜਾ ਕੇ, ਇਸ ਕਰਕੇ ਮੈਨੂੰ ਕੋਈ ਤੰਗ ਇਹਨਾਂ ਨੂੰ ਦੁੱਖ ਵੀ ਨੀ ਦੇਣਾ ਚਾਹੁੰਦਾ ਸੀਗਾ। ਸੋ ਏਦਾਂ ਦੇ ਟਾਈਮ ਭਾਜੀ ਦੇਖਿਆ, ਬਹੁਤ ਸਾਰੇ ਏਦਾਂ ਦੇ ਇੰਸੀਡੈਂਟ ਹੈਗੇ ਜਿਹੜੇ ਮੇਰੇ ਨਾਲ ਇਹਨਾਂ ਦਿਨਾਂ ਚ ਏਦਾਂ ਹੋਏ ਆ। ਪਰ ਚਲੋ ਬਾਬੇ ਦੀ ਕਿਰਪਾ, ਚੰਗਾ ਉਹਦਾ ਫਲ ਮਿਲਿਆ ਤੇ ਬਾਬੇ ਨੇ ਚੜ੍ਹਦੀ ਕਲਾ ਚ ਕੀਤਾ, ਅੱਜ ਆਪਦੇ ਪੂਰੀ ਦੁਨੀਆਂ ਦੇ ਵਿੱਚ ਨਾਂ ਹੈਗਾ ਤੇ ਪੂਰੀ ਦੁਨੀਆਂ ਘੁੰਮ ਕੇ ਦੇਖੀ ਆ। ਤੇ ਸ਼ੁਕਰ ਕਰਦੇ ਪਰਮਾਤਮਾ ਦਾ, ਕਿਉਂਕਿ ਉਹ ਦਿਨ ਨਾ ਦੇਖੇ ਹੁੰਦੇ ਤਾਂ ਸ਼ਾਇਦ ਅਸੀਂ ਇੱਥੇ ਅੱਜ ਨਾ ਹੁੰਦੇ।
ਔਰ ਨਾਲੇ ਜਿਹੜੀ ਹੈ ਨਾ ਸੁਰਿੰਦਰ, ਤੁਸੀਂ ਮਿਹਨਤ ਕੀਤੀ ਆ, ਜਿਹੜੇ ਤੁਸੀਂ ਆਹ ਦਿਨ ਦੇਖੇ ਆ, ਅੱਜ ਜੇ ਤੁਹਾਡਾ ਨਾਮ ਬਣਿਆ, ਇਹ ਵਧੀਆ ਮੇਰੇ ਹਿਸਾਬ ਨਾਲ ਸਟੈਪ ਬਾਏ ਸਟੈਪ। ਜਦੋਂ ਲਖਵੀਰ ਕੋਈ ਵੀ ਆਪਾਂ ਅੱਗੇ ਕਿਸੇ ਵੀ ਮੰਜ਼ਿਲ ਤੇ ਵੱਧਦੇ ਹਾਂ ਹੈ ਨਾ, ਤੇ ਅਸੀਂ ਸਟਰੋਂਗ ਰਹਿੰਦੇ ਹਾਂ ਜਦੋਂ ਅਸੀਂ ਯਕਦਮ ਉੱਥੇ ਪਹੁੰਚ ਜਾਂਦੇ ਹਾਂ। ਜਿਵੇਂ ਆਪਾਂ ਗਾਣਿਆਂ 'ਚ ਵੀ ਕਈ ਵਾਰੀ ਦੇਖੀਦਾ, ਰਾਤੋ ਰਾਤ ਸਟਾਰ 'ਤੇ ਬਾਅਦ ਦੇ ਵਿੱਚ ਪਤਾ ਨਹੀਂ ਲੱਗਦਾ ਹੈ ਨਾ, ਇਹ ਵਧੀਆ ਗੱਲ ਆ। ਅਤੇ ਦੂਸਰਾ ਇਹਦੇ ਪਿੱਛੇ ਜਿਹੜਾ ਤੁਹਾਡੇ ਪਰਿਵਾਰ ਦਾ ਫੈਮਿਲੀ ਦੀ ਸਪੋਰਟ ਕਿੰਨੀ ਕਰੀ?
ਫੈਮਿਲੀ ਸਪੋਰਟ ਭਾਜੀ ਫੁੱਲ ਰਹੀ ਹੈ ਜੀ, ਕਿਉਂਕਿ ਪਹਿਲੇ ਦਿਨ ਤੋਂ ਹੀ ਜਦੋਂ ਮੇਰਾ ਇੱਧਰ ਧਿਆਨ ਗਿਆ ਸੀਗਾ ਤੇ ਮੈਂ ਆ ਕੇ ਆਪਣੇ ਫਾਦਰ ਸਾਹਿਬ ਨੂੰ, ਡੈਡ ਜੀ ਨੂੰ ਦੱਸਿਆ ਕਿ ਮੈਂ ਇੱਕ ਸਿੰਗਿੰਗ ਕਰਨੀ ਚਾਹੁੰਦਾ ਹਾਂ ਨਾ, ਤੇ ਉਹਨਾਂ ਨੇ ਮੈਨੂੰ ਸਿੱਧਾ ਕਹਿਤਾ ਕੋਈ ਗੱਲ ਨੀ, ਤੇਰੇ ਨਾਲ ਆ, ਜੋ ਤੈਨੂੰ ਚੀਜ਼ ਚਾਹੀਦੀ ਹੈ ਦੱਸ, ਤੇਰੇ ਲਈ ਆਊਗੀ, ਜੋ ਤੇਰਾ ਦਿਲ ਕਰਦਾ ਉਹ ਕੰਮ ਕਰੀ, ਤੇ ਕਿਉਂਕਿ ਤੂੰ ਉਸ ਕੰਮ ਨੂੰ ਪਰਫੈਕਟਲੀ ਕਰ ਸਕਦਾ ਜਿਹੜਾ ਤੇਰਾ ਸ਼ੌਂਕ ਆ। ਸੋ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਮੈਨੂੰ ਖੁੱਲੀ ਆਜ਼ਾਦੀ ਦਿੱਤੀ, ਮੈਂ ਸਟੂਡੀਓ ਜਾਣਾ ਤੇ ਉਹਨਾਂ ਨੇ ਕਹਿਣਾ ਕੋਈ ਗੱਲ ਨੀ, ਸਟੂਡੀਓ ਜਾਇਆ, ਗੀਤ ਰਿਕਾਰਡ ਕਰਿਆ। ਜੇ ਮੇਰੇ ਨਾਲ ਕਈ ਵਾਰ ਮੈਨੂੰ ਕਿਸੇ ਜ਼ਰੂਰਤ ਪੈਂਦੀ ਆ, ਮੈਂ ਜਾਣਾ ਆਉਣਾ ਕਿਤੇ ਮੈਂ ਔਖਾ ਹੋ ਰਿਹਾ, ਤਾਂ ਫਾਦਰ ਸਾਹਿਬ ਨੇ ਆਪਣੇ ਡਿਊਟੀ ਤੋਂ ਜੋਬ ਤੋਂ ਛੁੱਟੀ ਕਰਕੇ ਤੇ ਮੈਨੂੰ ਲੈ ਕੇ ਜਾਣਾ। ਦੂਰਦਰਸ਼ਨ ਦੇ ਕਈ ਵਾਰ ਸ਼ੋਅ ਕਰਨ ਗਏ ਆ, ਕਾਫੀ ਮੈਨੂੰ ਪਤਾ ਨੀ ਹੁੰਦਾ ਸੀ ਜਲੰਧਰ ਸਾਈਡ, ਕਿਉਂਕਿ ਆਪਾਂ ਨਿਕਲੇ ਨੀ ਸੀ ਇੱਥੋਂ ਅਨੰਦਪੁਰ ਸਾਹਿਬ ਤੋਂ, ਤੇ ਉਹਨਾਂ ਨੇ ਨਾਲ ਛੁੱਟੀ ਕਰਕੇ ਮੈਨੂੰ ਲੈ ਕੇ ਜਾਣਾ, ਸ਼ੂਟਿੰਗ ਤੇ ਲੈ ਕੇ ਜਾਣਾ, ਇਹਨਾਂ ਦੇ ਸਾਲਾਂ ਦੇ ਪ੍ਰੋਗਰਾਮ ਤੇ ਲੈ ਕੇ ਜਾਣਾ, ਤੇ ਹੋਰ ਮੇਰੀ ਜੇਬ ਖਰਚਾ ਸਾਰਾ, ਕਿਉਂਕਿ ਮੈਨੂੰ ਫਿਰ ਕਾਫੀ 5-6 ਸਾਲ ਮੈਂ ਸਟਰਗਲ ਕੀਤਾ ਇਹਦੇ ਵਿੱਚ, ਗਾਇਕੀ ਦੇ ਵਿੱਚ, ਤੇ ਉਹ ਮੈਨੂੰ ਦੇਖੋ ਤੁਸੀਂ ਕਿੰਨੀ ਜ਼ਰੂਰਤ ਹੁੰਦੀ ਸੀ ਉਸ ਟਾਈਮ ਪੈਸੇ ਦੀ, ਜਾਣਾ ਆਉਣਾ ਇੱਧਰ ਉੱਧਰ, ਮੇਰਾ ਕੱਪੜਾ ਹੋਰ ਕੁਛ ਸਾਰਾ ਕੁਛ। ਤੇ ਕਦੇ ਉਹਨਾਂ ਨੇ ਮੈਨੂੰ ਏਦਾਂ ਨੀ ਕਿਹਾ ਯਾਰ ਇਹਨੂੰ ਕੰਮ ਨੂੰ ਛੱਡ ਦੇ, ਇੱਥੇ ਕੁਛ ਨੀ ਹੈਗਾ ਜਾਂ ਤੂੰ ਨਹੀਂ ਸਕਸੈਸ ਹੋਇਆ, ਨਹੀਂ ਉਹਨਾਂ ਨੇ ਕਿਹਾ ਕੋਈ ਗੱਲ ਨੀ, ਇੱਕ ਦਿਨ ਤੂੰ ਤੇਰਾ ਦਿਨ ਆਊਗਾ, ਤੂੰ ਆਪਣਾ ਕੰਮ ਖਿੱਚ ਕੇ ਰੱਖ। ਬਸ ਫੈਮਿਲੀ ਦੀ ਪੂਰੀ ਸਪੋਰਟ ਰਹੀ ਹੈ ਮੇਰੇ ਨਾਲ
ਜੀ। ਵਧੀਆ ਗੱਲ ਹੈ ਜੀ, ਬਹੁਤ ਵਧੀਆ। ਔਰ ਤੁਹਾਡੇ ਪਰਿਵਾਰ ਨੂੰ, ਫੈਮਿਲੀ ਨੂੰ ਵੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤੋ ਇਸ ਵਕਤ ਸਾਡੀ ਸੁਰਿੰਦਰ ਸੈਣੀ ਸੁਰਿੰਦਰ ਹੋਣਾ ਨਾਲ ਜਿਹੜੀ ਆਨੰਦਪੁਰ ਸਾਹਿਬ ਤੋਂ ਜਿਹੜੀ ਗੱਲਬਾਤ ਚੱਲ ਰਹੀ ਆ, ਬਹੁਤ ਸਾਰੇ ਗੀਤ ਗਾਇਬ ਗਾਇਬ ਵੀ ਤੁਹਾਡੇ ਰੂਬਰੂ ਕਿਤੇ ਨਾ ਕਿਤੇ ਕਰਦੇ ਰਹੀਦਾ। ਔਰ ਜਿੱਥੇ ਤੁਸੀਂ ਰੌਣਕ ਪੰਜਾਬ ਦੀ ਰੇਡੀਓ ਪ੍ਰੋਗਰਾਮ ਸੁਣਦੇ ਹੋ, ਇਸੇ ਤਰ੍ਹਾਂ ਆਪਣਾ ਟੈਲੀਵਿਜ਼ਨ RPD 24 ਘੰਟੇ 7 ਦਿਨ ਆਨੰਦ ਮਾਣਦੇ ਹੋ। ਬਹੁਤ ਸਾਰੇ ਕਲਾਕਾਰਾਂ ਨਾਲ ਜਾਂ ਰਾਈਟਰ ਆ ਜਿਨ੍ਹਾਂ ਨਾਲ ਪਿੰਡ ਜਾ ਕੇ ਜਾਂ ਸ਼ਹਿਰ ਜਿੱਥੇ ਵੀ ਕਿਸੇ ਦੀ ਕੋਈ ਰਹਿਸ਼, ਉੱਥੇ ਜਿਹੜੀਆਂ ਇੰਟਰਵਿਊ ਜਦੋਂ ਮੇਰੀ ਪੰਜਾਬ ਦੀ ਫੇਰੀ ਹੁੰਦੀ ਮੈਂ ਕਰਦਾ, ਅਤੇ ਹੁਣ ਜੇ ਨਹੀਂ ਵੀ ਤਾਂ ਜਲੰਧਰ ਤੋਂ ਤੁਹਾਨੂੰ ਪਤਾ ਕਿ ਆਪਣੀ ਟੀਮ ਜਿਹੜੀ ਆ ਉਹ ਜਿੱਥੇ ਕਿੱਥੇ ਵੀ ਕਿਸੇ ਦੀ ਡਿਊਟੀ ਹੁੰਦੀ ਹੈ, ਅਤੇ ਉਹਨਾਂ ਨਾਲ ਥੋੜ੍ਹਾ ਜਿਹਾ ਹੁਣ ਕੋਵਿਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਕੱਲ੍ਹ ਤੁਹਾਨੂੰ ਥੋੜ੍ਹੀਆਂ ਜਿਹੀਆਂ ਘੱਟ ਇੰਟਰਵਿਊ ਦੇਖਣ ਨੂੰ ਮੌਕਾ ਮਿਲਦਾ। ਜਦੋਂ ਸਾਰਾ ਬੈਕ ਟੂ ਨੋਰਮਲ ਹੋ ਗਿਆ ਫਿਰ ਇਸੇ ਹੀ ਤਰ੍ਹਾਂ ਇੰਟਰਵਿਊ ਜਿਹੜੀਆਂ ਆਪਾਂ ਤੁਹਾਡੇ ਨਾਲ ਤੁਹਾਨੂੰ ਦਿਖਾਉਂਦੇ ਰਹਿਣਾ, ਕਿਉਂਕਿ ਬਹੁਤ ਸਾਰੇ ਜਿਨ੍ਹਾਂ ਨਾਲ ਭਰਾਵਾਂ ਨਾਲ ਸਿੰਗਰਾਂ ਨਾਲ ਗੱਲਬਾਤ ਕੀਤੀ ਆ, ਉਹਦੇ ਵਿੱਚ ਭਾਵੇਂ ਹੁਣ ਸੁਰਿੰਦਰ ਸੈਣੀ ਵੀ ਆ, ਸੈਣੀ ਸੁਰਿੰਦਰ ਦੀ ਗੱਲ ਕਰ ਰਹੇ ਹਾਂ, ਔਰ ਇਹਨਾਂ ਨਾਲ ਵੀ ਜਦੋਂ ਸਬੱਬ ਬਣਿਆ RPD 24 ਤੇ ਜਿਹੜਾ ਜੀ ਆਪਾਂ ਆਪਣੀ ਟੀਮ ਵੱਲੋਂ ਪ੍ਰੋਪਰ ਜਿਹੜਾ ਜੀ ਇੰਟਰਵਿਊ ਕਰਕੇ ਤੁਹਾਡੇ ਵਾਸਤੇ ਜਿਹੜੀ ਆ ਉਹ ਟੈਲੀਵਿਜ਼ਨ ਤੇ ਵੀ ਪੇਸ਼ ਕਰਾਂਗੇ। ਔਰ ਸੁਰਿੰਦਰ ਗੱਲਾਂ ਬਾਤਾਂ ਇਸੇ ਤਰ੍ਹਾਂ ਜਿਹੜੀਆਂ ਆਪਣੀਆਂ ਚੱਲਦੀਆਂ ਰਹਿਣੀਆਂ, ਤੇ ਲਖਵੀਰ ਹੋਣਾ
ਹੋ ਛੱਡ ਮਨਾ ਤੂੰ ਰਹਿਣ ਦੇ ਦੇ ਅੱਖੀਆਂ ਲਾਉਣ ਨੂੰ ਆਪਾਂ ਫਿਰ ਰਹਿ ਜਾਵਾਂਗੇ ਪਿੱਛੋਂ ਪਛਤਾਉਣ ਨੂੰ ਛੱਡ ਮਨਾ ਤੂੰ ਰਹਿਣ ਦੇ ਦੇ ਅੱਖੀਆਂ ਲਾਉਣ ਨੂੰ ਆਪਾਂ ਫਿਰ ਰਹਿ ਜਾਵਾਂਗੇ ਪਿੱਛੋਂ ਪਛਤਾਉਣ ਨੂੰ ਹੋ ਕੀ ਕਰਾਂਗੇ ਅੱਖੀਆਂ ਲਾ ਕੇ ਕੀ ਕਰਾਂਗੇ ਅੱਖੀਆਂ ਲਾ ਕੇ ਦੁੱਖ ਨੀ ਜਰਨਾ ਆਉਣਾ ਰਹਿਣ ਦੇ ਦਿਲਾ ਰਹਿਣ ਦੇ ਤੈਨੂੰ ਪਿਆਰ ਨੀ ਕਰਨਾ ਆਉਣਾ ਰਹਿਣ ਦੇ ਦਿਲਾ ਰਹਿਣ ਦੇ ਤੈਨੂੰ ਪਿਆਰ ਨੀ ਕਰਨਾ ਆਉਣਾ ਰਹਿਣ ਦੇ ਦਿਲਾ ਰਹਿਣ ਦੇ ਤੈਨੂੰ ਪਿਆਰ ਨੀ ਕਰਨਾ ਆਉਣਾ
ਸੁਰਿੰਦਰ ਜੀ ਤੁਸੀਂ ਚੁੱਪ ਕਰ ਗਏ ਮੈਨੂੰ ਪਤਾ ਲੱਗ ਰਿਹਾ ਸੀਗਾ ਤੇ ਮੇਰੀਆਂ ਨਾਲ ਹੀ ਅੱਖਾਂ ਖੁੱਲ ਗਈਆਂ ਜੋ ਕਿ ਮੈਂ ਅੱਖਾਂ ਬੰਦ ਕਰਕੇ ਸੁਣ ਰਹੀ ਸੀ ਬਹੁਤ ਹੀ ਪਿਆਰਾ ਲੱਗ ਰਿਹਾ ਸੀਗਾ ਤੁਸੀਂ ਮੈਨੂੰ ਇਹਦੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ ਵੀ ਸਾਨੂੰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਕਿ ਮਤਲਬ ਕਿ ਇਹ ਜਿਹੜਾ ਸੌਂਗ ਹੈਗਾ ਆ ਇਹ ਵੈਸੇ ਹੀ ਕਿਸੇ ਰਾਈਟਰ ਨੇ ਲਿਖਿਆ ਤੇ ਤੁਸੀਂ ਗਾਇਆ ਕਿਉਂਕਿ ਜਦੋਂ ਤੁਸੀਂ ਗਾਇਆ ਆ ਵੈਸੇ ਤਾਂ ਸਾਰੇ ਹੀ ਗਾਣੇ ਏਦਾਂ ਲੱਗਦੇ ਆ ਕਿ ਦਿਲੋਂ ਗਾ ਰਹੇ ਹੋ ਸਾਰਾ ਕੁਛ ਹੈਗਾ ਪਰ ਇਹ ਮਤਲਬ ਐ ਲੱਗਦਾ ਕਿ ਜਦੋਂ ਤੁਸੀਂ ਗਾ ਵੀ ਰਹੇ ਸੀ ਕਿ ਜਿਵੇਂ ਅੰਦਰੋਂ ਕੋਈ ਆਵਾਜ਼ ਆ ਰਹੀ
ਹੈ ਆਪਣਾ ਦਰਦ ਗਾ ਰਹੇ
ਹਾਂਜੀ
ਇਹ ਹੁਣ ਤੁਸੀਂ ਦਿਲਾਂ ਦੇ ਕਢਵਾਉਣ ਲੱਗੇ ਹੁਣ ਅੰਦਰੋਂ ਹੈ ਨਾ ਠੀਕ ਹੈ ਜੀ ਨਹੀਂ ਇਹ ਉਦੋਂ ਜਦੋਂ ਰਾਈਟਰ ਨੇ ਮੇਰੇ ਕੋਲ ਗੀਤ ਲੈ ਕੇ ਆਏ ਸੀ ਜਤਿੰਦਰ ਰੁਕਣਪੁਰੀ ਮੈਨੂੰ ਗੀਤ ਸੋਹਣਾ ਲੱਗਾ ਸੀ ਇਹਦੀ ਹੁੱਕ ਲਾਈਨ ਮੈਨੂੰ ਕਾਫੀ ਚੰਗੀ ਲੱਗੀ ਸੀ ਤੇ ਫਿਰ ਉਹਦੀ ਥੋੜੀ ਜਿਹੀ ਲਾਈਨਾਂ ਕਸ਼ੂਰ ਸੀਗੀਆਂ ਫਿਰ ਮੈਂ ਜਤਿੰਦਰ ਨੂੰ ਥੋੜੀ ਥੋੜੀ ਜਿਹੀ ਆਪਣੇ ਦਿਲ ਦੀਆਂ ਭਾਵਨਾਵਾਂ ਦੱਸੀਆਂ ਮੈਂ ਕਿਹਾ ਯਾਰ ਜਤਿੰਦਰ ਆਹ ਚੀਜ਼ਾਂ ਗੀਤ ਦੇ ਵਿੱਚ ਪਾ ਸਕਦਾ ਕਿ ਇਹ ਚੀਜ਼ਾਂ ਹੋ ਸਕਦੀਆਂ ਕਹਿੰਦਾ ਜ਼ਰੂਰ ਭਾਜੀ ਮੈਂ ਟਰਾਈ ਕਰ ਦੇਣਾ ਚੀਜ਼ਾਂ ਨੂੰ ਪਾਉਣ ਦੀ ਤੇ ਉਹਨੇ ਯਕੀਨ ਕਰਿਓ ਵੀ ਮੇਰੀ ਇਕੱਲੀ ਇਕੱਲੀ ਕਹੀ ਹੋਈ ਗੱਲ ਮੋਤੀਆਂ ਵਾਂਗ ਜਿਹੜੀ ਉਹ ਗੀਤ ਦੇ ਵਿੱਚ ਭਰੋ ਦਿੱਤੀ ਤੇ ਬਸ ਉਹਦੇ ਬਾਅਦ ਫਿਰ ਤੁਹਾਨੂੰ ਪਤਾ ਜਦੋਂ ਆਪਣੀ ਗੱਲ ਗੀਤ ਦੇ ਵਿੱਚ ਹੋਏ ਤਾਂ ਉਹਨੂੰ ਬੰਦਾ ਰੂਹ ਨਾਲ ਹੀ ਓਦਾਂ ਹੀ ਗਾਉਂਦਾ
ਰੂਹ ਨਾਲ
ਤੇ ਉਹ ਤੋਂ ਬਾਅਦ ਮੈਂ ਜੀਸ ਭਾਜੀ ਦੇ ਕੋਲ ਜਦੋਂ ਜੀ ਜੀਸ ਭਾਜੀ ਦੇ ਕੋਲ ਲੈ ਕੇ ਗਿਆ ਮੈਨੂੰ ਏਦਾਂ ਲੱਗਾ ਵੀ ਉਹ ਮੇਰੇ ਨਾਲ ਵੀ ਜ਼ਿਆਦਾ ਤਾਬਲੇ ਸੀਗੇ ਉਹਨਾਂ ਦੇ ਨਾਲ ਜਾਂ ਉਹਨਾਂ ਨਾਲ ਵੀ ਕੋਈ ਏਦਾਂ ਦਾ ਲੱਗਾ ਉਹਨੇ ਪੈਂਦੇ ਸੱਤੇ ਗੀਤ ਜਿਹੜਾ ਉਹ ਫੜ ਲਿਆ ਤੇ ਉਹਨਾਂ ਨੇ ਮਿਊਜ਼ਿਕ ਬਾਅਦ ਕਮਾਲ ਕੀਤੀ ਬਾਕੀ ਹੁਣ ਤੁਸੀਂ ਦੇਖ ਲਓ ਇਕੱਲੇ ਇਕੱਲੇ ਦੀ ਕਹਾਣੀ ਹੈਗੀ ਹੈ ਕਿਉਂਕਿ ਹੁਣ ਮੈਂ ਸੁਣਿਆ ਤੁਸੀਂ ਵੀ ਅੱਖਾਂ ਬੰਦ ਕਰਕੇ ਸੌਂ ਰਹੇ ਸੀ ਪੁੱਜੇ ਤੁਸੀਂ ਕਿਤੇ ਹੋ ਰਹੇ ਸੀਗੇ
ਹਾਂਜੀ ਬਿਲਕੁਲ ਬੰਦੇ ਨੂੰ ਇਹੀ ਚੀਜ਼ ਹੁੰਦੀ ਹੈ ਕਿ ਜਿਹੜਾ ਇੱਕ ਗਾਉਣ ਦੇ ਵਿੱਚ ਵੀ ਇਹ ਚੀਜ਼ ਦੀ ਸਪੈਸ਼ਲਿਟੀ ਹੁੰਦੀ ਹੈ ਕਿ ਕੱਲਾ ਇਹ ਨਹੀਂ ਹੈ ਕਿ ਕਿਸੇ ਨੇ ਲਿਖ ਦਿੱਤਾ ਤੇ ਬੰਦੇ ਨੇ ਗਾ ਲਿਆ ਜਦੋਂ ਰੂਹ ਨਾਲ ਗਾਉਂਦੇ ਹੋ ਨਾ ਤੇ ਉਹ ਸੁਣਨ ਵਾਲੇ ਨੂੰ ਵੀ ਏਦਾਂ ਹੀ ਲੱਗਦਾ ਕਿ ਬਸ ਜਿਵੇਂ ਮੇਰੇ ਲਈ ਹੀ ਗਾਇਆ ਹੁੰਦਾ ਇਹ ਗਾਣਾ ਹਨਾ ਪਰ ਆਵਾਜ਼ ਜਿਹੜੀ ਹੈਗੀ ਆ ਮਤਲਬ ਬਿਲਕੁਲ ਕੋਈ ਵਰਡਸ ਨਹੀਂ ਹੈਗੇ ਉਹਦੇ ਲਈ ਇੰਨੀ ਪਿਆਰੀ ਮੈਨੂੰ ਮੈਸੇਜਸ ਆ ਰਹੇ ਨੇ ਆਪਣੇ ਸੁਰਿੰਦਰ ਜੀ ਆਪਾਂ ਚਾਹੇ ਕੈਨੇਡਾ ਆ ਜਾਈਏ ਚਾਹੇ ਕਿੱਦਾਂ ਵੀ ਥੋੜਾ ਜਿਹਾ ਲੇਡੀਜ਼ ਨਾ ਕਈ ਚੀਜ਼ਾਂ ਤੋਂ ਜਕਦੀਆਂ ਨੇ ਮੇਰੇ ਜਿਹੜੇ ਨੋਨ ਹੈਗੇ ਮੈਸੇਜ ਕਰ ਰਹੇ ਨੇ ਕਹਿੰਦੇ ਬਹੁਤ ਹੀ ਪਿਆਰੀ ਆਵਾਜ਼ ਇੰਨੀ ਪਿਆਰੀ ਆਵਾਜ਼ ਬਾਰ ਬਾਰ ਮੈਸੇਜ ਆਈ ਜਾ ਰਹੇ ਮੈਂ ਕਿਹਾ ਕਾਲ ਕਰੋ ਪਰ ਕਾਲ ਨਹੀਂ ਉਹਨਾਂ ਨੇ
ਜਕਦੇ ਆ
ਲੇਡੀਜ਼ ਦਾ ਥੋੜਾ ਜਿਹਾ ਇਹ ਚੀਜ਼ ਹੋ ਜਾਂਦੀ ਪਰ ਨਾਲ ਦੀ ਨਾਲ ਹੀ ਮੈਸੇਜਸ ਆ ਰਹੇ ਨੇ ਕਿ ਬਹੁਤ ਹੀ ਪਿਆਰੀ ਆਵਾਜ਼
ਔਰ ਸੁਰਿੰਦਰ ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਜੀ ਹਾਂਜੀ ਸੋਰੀ ਗੋ ਅਹੈਡ ਗੋ ਅਹੈਡ ਮੈਂ ਕਿਹਾ ਹਜੇ
ਜਿਹੜੇ ਜਿੰਨੇ ਵੀ ਸੁਣਨ ਵਾਲੇ ਜਿਹੜੇ ਮੈਸੇਜ ਕਰ ਰਹੇ ਆ ਸੰਤ ਲਖਵੀਰ ਜੀ ਨੂੰ
ਜੀ
ਉਹਨਾਂ ਦਾ ਸਾਰਿਆਂ ਦਾ ਥੈਂਕ ਯੂ ਕਰਨਾ ਸਾਰਿਆਂ ਦਾ ਧੰਨਵਾਦ ਕਰਨਾ ਕਿਉਂਕਿ ਇੰਨਾ ਪਿਆਰ ਦਿੰਦੇ ਤੁਹਾਡੇ ਪਿਆਰ ਸਤਿਕਾਰ ਸਦਕਾ ਹੀ ਅੱਜ ਸੁਰਿੰਦਰ ਜ਼ਿਲ੍ਹਾ ਇੱਥੇ ਪਹੁੰਚਿਆ
ਔਰ ਸੁਰਿੰਦਰ ਗੀਤ ਹੋਰ ਵੀ ਬਹੁਤ ਸਾਰੇ ਆ ਗੱਲਾਂ ਬਾਤਾਂ ਵੀ ਬਹੁਤ ਆ ਪਰ ਕਈ ਵਾਰੀ ਸਮੇਂ ਦੇ ਨਾਲ ਵੀ ਚੱਲਣਾ ਪੈਂਦਾ ਕਿਉਂਕਿ ਸਾਡੀ ਵੀ ਇਹ ਪਹਿਲੇ ਦਿਨ ਤੋਂ ਹੀ ਕੋਸ਼ਿਸ਼ ਰਹੀ ਆ ਚਾਹੇ ਪੰਜਾਬ ਤੋਂ ਚਾਹੇ ਬਾਹਰੋਂ ਕਿਤੇ ਵੀ ਕੋਈ ਕਿਸੇ ਸਿੰਗਰ ਨਾਲ ਤੁਹਾਡੇ ਵਰਗੇ ਭਰਾਵਾਂ ਨਾਲ ਗੱਲਬਾਤ ਕਰੀ ਦੀ ਫਿਰ ਚਾਹੇ ਉਹ ਅੱਧਾ ਘੰਟਾ ਜਾਂ 40 ਮਿੰਟ ਆ ਫਿਰ ਲਗਾਤਾਰ ਗੱਲਬਾਤ ਜਿਹੜੀ ਉਹ ਪਿਆਰ ਨਾਲ ਕਰੀ ਤੇ ਵਧੀਆ ਰਹਿੰਦਾ ਜੀ ਹੁਣ ਤੁਹਾਨੂੰ ਪੰਜਾਬ ਤੋਂ ਫੋਨ ਮਿਲਾ ਕੇ ਵਿੱਚ ਅਸੀਂ ਆਪਣੀਆਂ ਐਡਾਂ ਬੋਲੀ ਗਿਆ ਤੇ ਫਿਰ ਉਹ ਨਾ ਗੱਲ ਕਰਨ ਦਾ ਤੁਹਾਨੂੰ ਮਜ਼ਾ ਆਉਣਾ ਨਾ ਸਾਨੂੰ ਆਉਣਾ ਕਿਉਂਕਿ ਇਸ ਕਰਕੇ ਸਾਡੀ ਇਹ ਕੋਸ਼ਿਸ਼ ਹੈ ਔਰ ਸਾਡੇ ਸਰੋਤੇ ਜਿਹੜੇ ਟੋਰਾਂਟੋ ਨਿਵਾਸੀ ਆ ਉਹਨਾਂ ਨੂੰ ਪਤਾ ਚਾਹੇ ਉਹ ਰੌਣਕ ਪੰਜਾਬ ਆਪਾਂ ਰੇਡੀਓ 'ਤੇ ਗੱਲ ਕਰ ਰਹੇ ਹਾਂ ਚਾਹੇ ਆਰ ਪੀ ਡੀ 24 ਆਪਣਾ 24 ਘੰਟੇ 7 ਦਿਨ ਟੈਲੀਵਿਜ਼ਨ ਚੱਲਦਾ ਜਲੰਧਰ ਦੇ ਵਿੱਚ ਆਪਣਾ ਆਫਿਸ ਆ ਜਦੋਂ ਕਿਤੇ ਆਹ ਕੋਵਿਡ ਦੇ ਦੁਬਾਰਾ ਦਿਨ ਬੈਕ ਟੂ ਨੋਰਮਲ ਹੋ ਗਿਆ ਅਤੇ ਫਿਰ ਆਪਾਂ ਤੁਹਾਡੀ ਇੰਟਰਵਿਊ ਜਿਹੜਾ ਮੈਂ ਟੀਮ ਨੂੰ ਕਹਿ ਕੇ ਉਹ ਵੀ ਜਿਹੜੀ ਆਪਾਂ ਕਰਵਾਵਾਂਗੇ ਜੀ ਲਖਵੀਰ ਹਾਂਜੀ
ਹਾਂਜੀ ਮੈਂ ਦੇਖੋ ਇਸ਼ਾਰਾ ਕਰ ਰਹੀ ਸੀ ਸੋਢੀ ਹੁਣਾਂ ਨੂੰ ਵੀ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ
ਅੱਜ ਤਾਂ ਬਹੁਤ ਮੌਕਾ ਮਿਲਿਆ ਅੱਜ ਨਾ ਤੁਸੀਂ ਗੱਲਾਂ ਕਰੋ ਅੱਜ ਤਾਂ ਮੈਂ ਚਾਹ ਵੱਲ ਮੇਰੀ ਚਾਹ ਵੀ ਸਾਈਡ ਤੇ ਪਈ ਆ ਚਲੋ ਹੁਣ ਕੈਮਰੇ ਨਹੀਂ ਲੱਗੇ ਮੈਂ ਕਿਹਾ ਵੀ ਲਖਵੀਰ ਅੱਜ ਗਿਲਾ ਨਾ ਕਰੇ
ਹਾਂਜੀ ਸੁਰਿੰਦਰ ਜੀ ਕਿਉਂਕਿ ਸਾਡੇ ਸੋਢੀ ਹੁਣਾਂ ਨੂੰ ਨਾ ਇਹ ਹੈਗਾ ਕਿ ਇਹ ਜੋ ਵੀ ਗੱਲ ਕਿਸੇ ਤੋਂ ਪੱਕੀ ਕਰਵਾਉਣੀ ਹੁੰਦੀ ਹੈ ਔਨ ਦੀ ਏਅਰ ਬੋਲ ਦਿੰਦੇ ਆ ਸੋ ਮੈਂ ਵੀ ਹੁਣ ਆਨ ਦੀ ਏਅਰ ਬੋਲਦਾ ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਮਿਲ ਕੇ ਇੰਟਰਵਿਊ ਕਰਾਂਗੇ। ਕੋਵਿਡ ਫਿਨਿਸ਼ ਹੋਣ ਦੀ ਦੇਰ ਆ, ਅਸੀਂ ਸਭ ਨੇ ਇੰਡੀਆ ਨੂੰ ਭੱਜਣਾ ਹੈਗਾ ਤੇ ਇਹਨਾਂ ਦੀ ਇੰਟਰਵਿਊ ਮੈਨੂੰ ਲੱਗਦਾ ਮੈਂ ਆਨ ਦੀ ਏਅਰ ਬੋਲਦਾ ਕਿ ਮੈਂ ਹੀ
ਜਾਵਾਂ। ਤੁਸੀਂ ਨਾਲ ਚੱਲੋ, ਕੋਈ ਚੱਕਰ ਹੀ ਨਹੀਂ। ਜੇ ਇੰਗਲੈਂਡ ਆ ਬਾਈ, ਇੰਗਲੈਂਡ ਵੀ ਜਾ ਸਕਦੇ ਆਪਾਂ, ਕੋਈ ਚੱਕਰ ਨਹੀਂ।
ਇਹਨਾਂ ਨੇ ਭਾਜੀ ਇੱਕ ਨਾ ਮਤਲਬ ਹੁੰਦੇ ਸੀਗੇ ਨਾ, ਮੈਂ ਇੱਕ ਸੁਣਾ ਦੂੰ ਹੈਗਾ ਟਾਈਮ।
ਹਾਂ ਹਾਂ ਹਾਂ, ਆਉਣ ਦਿਓ ਆਉਣ ਦਿਓ, ਕੋਈ ਚੱਕਰ।
ਇੱਕ ਇੱਕ ਨਾ ਇੱਕ ਮਾਤਾ ਜੀ ਸੀਗੇ ਨਾ, ਬਜ਼ੁਰਗ, ਤੇ ਉਹਨਾਂ ਦੀ ਕੋਲ ਨਾ ਕੋਈ ਔਲਾਦ ਨਹੀਂ ਸੀਗੀ
ਜੀ,
ਤੇ ਔਲਾਦ ਨਹੀਂ ਸੀਗੀ, ਤੇ ਉਹਨਾਂ ਨੇ ਕਾਫੀ ਮਤਲਬ ਕਿ ਰੱਬ ਦੀ ਭਗਤੀ ਕੀਤੀ, ਬੜਾ ਕੁਛ ਕੀਤਾ ਉਹਨਾਂ ਨੇ ਹਨਾ, ਤੇ ਉਹ ਇੱਕਦਮ ਪਰਮਾਤਮਾ ਪ੍ਰਗਟ ਹੋ ਗਏ। ਉਹ ਕਹਿੰਦੇ ਵੀ ਦੱਸ ਤੈਨੂੰ ਕੀ ਚਾਹੀਦਾ, ਪਰ ਤੈਨੂੰ ਬਾਰਿਕ ਕੋਈ ਮਿਲਣਾ, ਤੂੰ ਇੱਕ ਚੀਜ਼ ਮੰਗ ਲੈ, ਜਿਹੜੀ ਵੀ ਤੂੰ ਮੰਗਣੀ ਚਾਹੁੰਦੀ ਹੈ ਨਾ ਤੂੰ ਉਹ ਮੰਗ ਲੈ। ਤੇ ਉਹ ਮਾਤਾ ਨੇ ਥੋੜੀ ਦੇਰ ਸੋਚਿਆ, ਉਹ ਕਹਿੰਦੀ ਵੀ ਮੈਂ ਨਾ ਇੱਕੋ ਚੀਜ਼ ਮੰਗੂ, ਕਹਿੰਦੀ ਮੈਂ ਆਪਣੀ ਵੋਟੀ ਨੂੰ ਨਾ ਸੋਨੇ ਦੀ ਮਧਾਨ ਕੇ ਦੁੱਧ ਰਿੜਕਦੀ ਨੂੰ ਦੇਖਾਂ। ਗੱਲ ਕੀ ਆ ਗਈ?
ਬਿਲਕੁਲ
ਗੱਲ ਕੀ ਆ ਗਈ, ਉਹਨੇ ਇੱਕ ਗੱਲ ਕੀ ਨਾ ਸਾਰਾ ਕੁਛ ਮੰਗ ਲਿਆ ਕਿ ਔਲਾਦ ਵੀ ਨੀ ਸੀਗੀ, ਔਲਾਦ ਵੀ ਹੈਗੀ, ਔਲਾਦ ਹੋਊਗੀ ਤਾਂ ਹੀ ਵੋਟੀ ਆਊਗੀ, ਹੈਨਾ, ਪੈਸਾ ਹੋਊਗਾ, ਸ਼ੋਹਰਤ ਹੋਊਗੀ ਤਾਂ ਹੀ
ਸੋਨੇ ਦੀ ਵਧਾਣੀ
ਆਊਗੀ, ਮੱਝ ਹੋਊ, ਪਸ਼ੂ ਸਾਰਾ ਕੁਛ ਹੋ ਗਿਆ।
ਹਾਂਜੀ,
ਉਹ ਸਾਰਾ ਕੁਛ ਇੱਕ ਗੱਲ ਕੀ ਮੰਗ ਲਿਆ, ਮਤਲਬ ਇੱਕ ਗੱਲ ਸੀ। ਹੁਣ ਇਹਨਾਂ ਨੇ ਉਹ ਕੰਮ ਕੀਤਾ ਲਖਵੀਰ ਜੀ ਨੇ, ਇਹਨਾਂ ਨੇ ਕਹਿਤਾ ਇੰਟਰਵਿਊ ਮੈਂ ਕਰੂੰਗੀ ਇਹਨਾਂ ਦੀ, ਮਤਲਬ ਮੈਂ ਪੰਜਾਬ ਆਉਣਾ, ਮੈਂ ਫਲਾਈਟ ਲੈ ਕੇ ਜਾਊਂਗੀ,
ਮੈਂ ਇੰਡੀਆ ਜਾਊਂਗੀ,
ਕੰਮ ਜੀ ਨਮਕਾਤਾ ਸਾਰਾ ਕੁਛ
ਇੰਡੀਆ
ਜਾਊਂਗੇ। ਦੇਖੋ
ਬਿਲਕੁਲ ਬਿਲਕੁਲ ਜੀ ਬਿਲਕੁਲ,
ਅਸੀਂ ਕਹਿੰਦੇ ਹਾਂ ਪਰਮਾਤਮਾ ਕਰੇ ਕੋਵਿਡ ਛੇਤੀ ਛੇਤੀ ਖਤਮ ਹੋਏ, ਤੁਸੀਂ ਸਾਰੇ ਆਓ ਜੀ ਆਇਆਂ ਨੂੰ ਪੰਜਾਬ ਦੇ ਵਿੱਚ ਆਓ ਤੇ ਆਪਾਂ ਮਿਲੀਏ, ਇੰਟਰਵਿਊ ਕਰੀਏ, ਤੇ ਬਾਕੀ ਪੰਜਾਬ ਦੇ ਜਿਹੜੇ ਹੈਗੇ ਗੁਰਦੁਆਰਾ ਸਾਹਿਬ ਸਾਰਿਆਂ ਦੇ ਦਰਸ਼ਨ ਕਰੀਏ ਇਕੱਠੇ ਹੋ ਕੇ, ਤੁਸੀਂ ਆਓ ਜੀ।
ਜੀ ਸੁਰਿੰਦਰ, ਜਾਣ ਤੋਂ ਪਹਿਲਾਂ ਮੇਰਾ ਵੀਰ, ਕਿਉਂਕਿ ਕੱਲ ਨੂੰ ਮਦਰਸ ਡੇ ਆ, ਮਾਂ ਨੂੰ ਲੈ ਕੇ ਦੋ ਸ਼ਬਦ, ਵੈਸੇ ਤੇ ਅਸੀਂ ਮਾਂ ਪੇ ਦਾ ਹਮੇਸ਼ਾ ਮੈਂ ਗੱਲ ਕਰਦਾ ਹੁਣ, ਭਾਵੇਂ ਦਹਿਰਾ ਤੇ ਕਰ ਲਈ, ਜਿਨ੍ਹਾਂ ਨੇ ਸਾਨੂੰ ਇਹ ਸਵਰਗ ਵਰਗੀ ਜਿਹੜੀ ਉਹ ਧਰਤੀ ਦੁਨੀਆ ਦਿਖਾਲੀ ਆ, ਕਦੀ ਵੀ ਦੇਣ ਨਹੀਂ ਦੇ ਸਕਦੇ। ਇੱਕ ਦਿਨ ਮਦਰ ਡੇ ਮਨਾ ਕੇ ਜਿਹੜਾ ਉਹ ਪੂਰੀਆਂ ਨੀ ਚੀਜ਼ਾਂ ਹੁੰਦੀਆਂ, ਕੁਛ ਦੋ ਸ਼ਬਦ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ?
ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ, ਜਿੰਨੇ ਵੀ ਰੇਡੀਓ ਸੁਣਨ ਵਾਲੇ ਰੋਣ ਪੰਜਾਬ ਦੇ ਸੁਣਨ ਵਾਲੇ, ਉਹਨਾਂ ਨੂੰ ਮੇਰੇ ਵੱਲੋਂ ਮਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ।
ਕਿਉਂਕਿ
ਤੁਸੀਂ ਸਹੀ ਕਿਹਾ, ਇਹਦੇ ਆਪਾਂ ਦੇਣ ਨਹੀਂ ਦੇ ਸਕਦੇ ਮਾਂ ਦਾ, ਕਿਉਂਕਿ 9 ਮਹੀਨੇ ਕੁੱਖ ਚ ਰੱਖਣਾ ਤੇ ਉਹਦੇ ਬਾਅਦ ਪਾਲਣਾ ਪੋਸਣਾ, ਬੜੇ ਕਰਨਾ ਹੈ ਨਾ, ਤੇ ਪੜ੍ਹਾ ਲਿਖਾ ਕੇ ਇਸ ਤੱਕ ਪਹੁੰਚਾਉਣਾ ਕਿ ਆਪਣੇ ਬੱਚੇ, ਸੋ ਸਾਰੇ ਆਪਣੇ ਮਾਂ ਬਾਪ ਦਾ ਖਿਆਲ ਰੱਖੋ। ਤੇ ਬਾਕੀ ਤਾਂ ਮੈਨੂੰ ਇਹ ਸੁਣ ਕੇ ਸਾਰਾ ਇੱਕੋ ਕੁਲਦੀਪ ਮਾਨ ਸਾਹਿਬ ਦੀਆਂ ਗੱਲਾਂ ਜਿਹੜੇ ਗੀਤ ਆ ਉਹ ਯਾਦ ਆਉਂਦੇ ਆ ਨਾ, ਤੇ ਉਹ ਹੈਗਾ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਹੋ ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਬਿਨਾ ਕੋਈ ਨਾਮ ਨਾ ਦੂਜਾ, ਉਹ ਖੋਲ ਲੈ ਚੁੱਕਾ ਉਹ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ।
ਬਹੁਤ ਵਧੀਆ ਸੈਣੀ ਸੁਰਿੰਦਰ, ਤੁਹਾਡਾ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ, ਤੇ ਮੇਰੇ ਟੀਮ ਮੈਂਬਰ ਗੁਰਜੀਤ ਮਾਹਲ ਦਾ ਵੀ ਮੈਂ ਧੰਨਵਾਦ ਕਰਦਾ, ਕਿਉਂਕਿ ਇਕੱਲਾ ਕੋਈ ਨਹੀਂ ਵੱਡਾ, ਜਿੱਥੇ ਲਖਵੀਰ ਆ, ਸੋਢੀ ਆ, ਜਾਂ ਪੰਜਾਬ ਦੇ ਵਿੱਚ ਟੀਮ ਆ, ਔਰ ਤੁਸੀਂ ਵੀ ਸਾਡੀ ਟੀਮ ਦੇ ਮੈਂਬਰ ਹੋ, ਇਹ ਨਹੀਂ ਕਿ ਇਕੱਲੀ ਮੈਂ ਹਮੇਸ਼ਾ ਜਿਹਨਾਂ ਨਾਲ ਵੀ ਗੱਲ ਕੀਤੀ ਆ, ਵੀ ਇਕੱਲੀ ਅੱਜ ਜੇ ਇੰਟਰਵਿਊ ਹੋ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਸੁਰਿੰਦਰ, ਸੋਢੀ ਜਾਂ ਲਖਵੀਰ, ਅਸੀਂ ਇੱਕ ਦੂਸਰੇ ਨੂੰ ਭੁੱਲਣ ਵਾਲਾ ਕੰਮ ਨਹੀਂ। ਕੋਈ ਵੀ ਤੁਹਾਡਾ ਪ੍ਰੋਜੈਕਟ ਆਉਂਦਾ ਮੇਰਾ ਵੀਰ, ਜਿਹੜਾ ਅਸੀਂ ਆਪਣੇ ਵੱਲੋਂ ਜਿੰਨੇ ਵੀ ਸਾਡੇ ਅਦਾਰੇ ਆ ਉਹਨਾਂ ਉੱਪਰ ਟੋਰਾਂਟੋ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਪ੍ਰਮੋਟ ਕਰਾਂਗੇ, ਔਰ ਇਸੇ ਹੀ ਤਰ੍ਹਾਂ ਜਿਹੜਾ ਜੀ ਤੁਸੀਂ ਵਧੀਆ ਵਧੀਆ ਗੀਤ ਸੰਗੀਤ ਸਾਡੀ ਪੰਜਾਬੀਆਂ ਦੀ ਝੋਲੀ ਜਿਹੜਾ ਉਹ ਤੁਸੀਂ ਪਾਉਂਦੇ ਰਹਿਣਾ, ਔਰ ਇੱਕ ਵਾਰੀ ਫਿਰ ਜਿਹੜਾ ਆਉਣ ਵਾਲੇ ਤੁਹਾਡੇ ਫਿਊਚਰ ਵਾਸਤੇ ਅਸੀਂ ਆਪਣੇ ਪੂਰੇ ਅਦਾਰੇ ਟੀਮ ਫਾਰ ਐਂਟਰਟੇਨਮੈਂਟ ਵੱਲੋਂ ਅਸੀਂ ਆਪਣੇ ਪਰਿਵਾਰਾਂ ਵੱਲੋਂ ਬੈਸਟ ਵਿਸ਼ ਜਿਹੜਾ ਜੀ ਉਹ ਦਿੰਦੇ ਹਾਂ, ਅਤੇ ਔਰ ਇਸੇ ਹੀ ਤਰ੍ਹਾਂ ਜਿਹੜਾ ਆਪਣਾ ਸਾਰਿਆਂ ਦਾ ਪਿਆਰ ਬਣਿਆ ਰਹੇ ਜੀ।
ਜੀ ਮੇਰੇ ਵੱਲੋਂ ਫਿਰ ਇੱਕ ਵਾਰ ਗੁਰਜੀਤ ਮਾਲ ਭਾਅ ਜੀ ਦਾ, ਅਮਨ ਸਿੰਘ ਜੀ ਕੇ, ਲਖਵੀਰ ਭੈਣ ਜੀ ਦਾ, ਤੇ ਤੁਹਾਡੀ ਭਾਅ ਤੁਹਾਡਾ, ਔਰ ਰੇਡੀਓ ਸੁਣਨ ਵਾਲੇ ਰੌਣਕ ਪੰਜਾਬ ਦੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੁਰਿੰਦਰ, ਰੱਖਿਓ ਖਿਆਲ, ਥੈਂਕ ਯੂ। ਹਾਂਜੀ ਸਰੋਤੋ, ਅਸੀਂ ਪੰਜਾਬ ਤੋਂ ਆਨੰਦਪੁਰ ਸਾਹਿਬ ਤੋਂ ਸੈਣੀ ਸੁਰਿੰਦਰ ਹੁਣਾਂ ਨਾਲ ਜਿਹੜੀ ਆਪਾਂ ਗੱਲਬਾਤ ਕੀਤੀ ਆ, ਔਰ ਅਗਲਾ ਨੰਬਰ ਮੈਂ ਤੁਹਾਨੂੰ ਜਿਹੜਾ ਦੇਣਾ ਚਾਹੁੰਦਾ, ਸਾਡੀ ਗੱਲਬਾਤ ਦੇ ਜਿਹੜੇ ਆ ਮੇਨ ਸਪੋਂਸਰ ਸੀਗੇ ਸਵੀਟ ਮਹਿਲ ਤੋਂ ਸੁਖਰਾਜ ਕੰਗ ਹੁਣੀ, ਮਦਰ ਡੇ ਨੂੰ ਸਪੈਸ਼ਲ ਜਿਹੜਾ ਜੀ ਤੁਸੀਂ ਜਿਹੜਾ ਵੀ ਫੂਡ ਉੱਥੋਂ ਟੇਕ ਆਊਟ ਲੈਂਦੇ ਹੋ, ਸੰਡੇ ਵਾਲੇ ਦਿਨ ਦੀ ਗੱਲ ਕਰਾਂ, ਜੇ ਕੋਈ ਨਾ ਅੱਜ ਵੀ ਤੁਸੀਂ ਲੈ ਲਿਆ ਤਾਂ ਐਡੀ ਕੋਈ ਵੱਡੀ ਗੱਲ ਨਹੀਂ, ਕਿਉਂਕਿ ਜੇ ਤੁਸੀਂ ਕਹਿ ਵੀ ਦਿਉਂਗੇ ਤੇ ਤਾਂ ਵੀ ਉਹਨਾਂ ਨੇ ਤੁਹਾਨੂੰ ਚਾਹੇ ਉਹ ਮਿੱਠੀ ਲੱਸੀ, ਲੂਣ ਵਾਲੀ, ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਸੋਫਟ ਡਰਿੰਕ ਜਿਹੜਾ ਤੁਸੀਂ ਮੈਂਗੋ ਜੂਸ ਵਗੈਰਾ ਪੀਣਾ ਜਾਂ ਕੁਛ ਵੀ ਜਿਹੜਾ ਲੈਣਾ ਉਹ ਤੁਹਾਨੂੰ ਥਾਲੀ ਦੇ ਨਾਲ, ਜਾਂ ਕੋਈ ਵੀ ਫੂਡ ਟੇਕ ਆਊਟ ਲੈਂਦੇ ਹੋ, ਇੱਕ ਦੋ ਗਲਾਸ ਨਾਲ ਫ੍ਰੀ ਹੋਣਗੇ। 416-679-9999 ਸਵੀਟ ਮਹਿਲ ਦਾ ਨੰਬਰ ਹੈ ਤੇ ਸਾਡੇ ਮੇਨ ਸਪੋਂਸਰਾਂ ਚੋਂ ਇੱਕ ਵੱਡੇ ਗਾਰਡਰ ਸਪੋਂਸਰ ਆ ਪੰਜਾਬੀ ਦੇ ਵਿੱਚ ਜਿਹੜੀ ਗੱਲ ਕਰਾਂ ਇਹ ਗਾਰਡਰ ਵੀ ਦੇਖ ਲਓ ਟਾਟਾ ਕੰਪਨੀ ਦੇ ਬਹੁਤ ਮਸ਼ਹੂਰ ਹੁੰਦੇ ਸੀ ਤੇ ਇਹ ਸਾਡੇ ਜਿਹੜੇ ਜੀ ਮੇਨ ਸਪੋਂਸਰ ਆ ਇਸੇ ਤਰ੍ਹਾਂ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲੇ 905-671-9934 ਗੋਲਡਵਾਰ ਦੀ ਪ੍ਰਾਈਸ 2170 ਜੇ ਯੂ ਐਸ ਏ ਕਰੰਸੀ ਅਤੇ 1740 ਪੇ ਕਰਨੇ 24 ਕੈਰਟ ਦਾ ਕੜਾ 30 ਗ੍ਰਾਮ ਦੇ ਵਿੱਚ ਤੁਹਾਨੂੰ $2100 ਦੇ ਵਿੱਚ ਮਿਲਣਾ ਗੋਲਡ ਦਾ ਤੁਸੀਂ ਮਦਰਸ ਡੇ ਤੇ ਕੱਲ੍ਹ ਤੱਕ ਵੀ ਕੋਈ ਸਮਾਨ ਲੈਂਦੇ ਹੋ ਅਤੇ ਗੋਲਡ ਦੀ ਹੀ ਪ੍ਰਾਈਸ ਤੁਸੀਂ ਦੇਣੀ ਹੈ ਲੇਬਰ ਨਹੀਂ ਤੁਸੀਂ ਕੋਈ ਵੀ ਦੇਣੀ ਨਾ ਹੀ ਉਹਨਾਂ ਨੇ ਚਾਰਜ ਕਰਨੀ ਆ 905-671-9934 ਤੇ ਕਾਲ ਕਰ ਲੈਣੀ ਤੇ ਬੁਲਟਨ ਏਰੀਏ ਦੇ ਵਿੱਚ ਜਿਹੜਾ ਜੀ ਖੁਸ਼ਵੰਤ ਬੈਂਸੋਣਾ ਕੋਲ ਜਿਹੜਾ ਟਾਊਨ ਹਾਊਸ ਦਾ ਪ੍ਰੋਜੈਕਟ ਆਇਆ ਮਨੀ ਇਨਵੈਸਟ ਕਰਨੀ ਆਪਣੇ ਰਹਿਣ ਵਾਸਤੇ ਟਾਊਨ ਹਾਊਸ ਲੈਣਾ ਤਾਂ 416-677-1313 ਤੇ ਕਾਲ ਕਰ ਲਿਓ 416-677-1313 ਜਿਹੜਾ ਨੰਬਰ ਆ ਤੇ ਇੱਕ ਆਪਾਂ ਲਖਵੀਰ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ ਫਿਰ ਆਪਾਂ ਅਗਲੀ ਸਾਂਝ ਪਾਉਂਦੇ ਜੀ
ਰਾਜੇ ਦੀ ਸਲਾਹ ਤੇ ਮੋਰਗੇਜ ਬਸ ਮਿਲਦੀ ਮਿਲਦੀ ਰਹਿ ਗਈ।
ਜਸ ਭੁੱਲਰ ਕੋਲ ਜਾਣਾ ਸੀ, ਘਰ ਦੀ ਮੋਰਗੇਜ ਦੇ ਨਾਲ ਨਾਲ ਹੁਣ ਤੱਕ ਟਰੱਕ ਲੋਨ ਵੀ ਮਿਲ ਜਾਣਾ ਸੀ।
ਘਰ ਦੀ ਫਸਟ, ਸੈਕੰਡ, ਥਰਡ ਮੋਰਗੇਜ ਲਈ ਜਾਂ ਫਿਰ ਟਰੱਕ ਜਾਂ ਹੈਵੀ ਮਸ਼ੀਨਰੀ ਲੋਨ ਲਈ ਯਾਦ ਰੱਖੋ ਇੱਕ ਹੀ ਨਾਮ,
ਗੋਲਡ ਕੋਰ ਮੋਰਗੇਜ ਦੇ ਜਸ ਭੁੱਲਰ 416-732-2611 416-732-2611 ਲਾਇਸੈਂਸ ਨੰਬਰ M12000176 ਜਿਹੜਾ ਵੀ ਗਿਆ ਮੋਰਗੇਜ ਲੈ ਕੇ ਹੀ ਆਇਆ।
ਜਸ ਭੁੱਲਰ ਨੇ ਮੋਰਗੇਜ ਦੀ ਦੁਨੀਆ ਨਾ ਐਵੇਂ ਨਹੀਂ ਚਮਕਾਇਆ।
ਅੱਜ ਘਰ ਵਾਲੀ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ, ਬਸ ਹੁਣ ਕੁਝ ਸਵਾਦਿਸ਼ਟ ਖਾਣ ਨੂੰ ਮਿਲ ਜਾਏ ਤੇ ਮਜ਼ਾ ਆ ਜਾਏ।
ਆ ਚੱਲ ਫਿਰ ਨਿਊ ਇੰਡੀਆ ਕਰੀ ਮਹਿਲ ਚੱਲਦੇ ਆ, ਇਹਨਾਂ ਦੀ ਸਪੈਸ਼ਲ ਡਿਸ਼ ਚਿੱਲੀ ਚਿਕਨ ਤੇ ਚਿੱਲੀ ਪਨੀਰ ਦਾ ਤਾਂ ਕਿਆ ਹੀ ਕਹਿਣਾ। ਇਹਦੇ ਨਾਲ ਨਾਲ ਮਨਚੂਰੀਅਨ ਨੂਡਲ, ਲਾਲ ਮਾਸ, ਭੁੰਨਿਆ ਗੋਟ, ਚਿਕਨ ਲਬਾਬਦਾਰ, ਪਨੀਰ ਲਬਾਬਦਾਰ ਸਭ ਮਿਲੇਗਾ, ਜੋ ਮਰਜ਼ੀ ਖਾ ਲਈ।
ਨਿਊ ਇੰਡੀਆ ਕਰੀ ਮਹਿਲ ਚਿੰਗੂਜ਼ੀ ਤੇ ਵਿਲੀਅਮ ਪਾਕਵੇ ਦੇ ਕਾਰਨਰ ਤੇ, ਕਾਲ 9054547500 905-453-7500।
हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ आइए। स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992। अफोर्डेबल, स्टाइलिश एंड क्वालिटी फर्नीचर। विजिट इन स्टोर फॉर मच मोर। Two locations to serve you. 6 Marconi Court, Bolton. 905-951-9394. 2575 Steeles Avenue East, Brampton. 905-790-0560. Stevens Furniture.
ਹਰ ਇੱਕ ਇਨਸਾਨ ਦਾ ਸੁਪਨਾ ਹੁੰਦਾ ਕਿ ਉਹਦੀ ਮਨਪਸੰਦ ਦਾ ਇਸ ਵਧੀਆ ਕੰਟਰੀ ਦੇ ਵਿੱਚ ਘਰ ਹੋਵੇ। ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨਗੇ ਟੀਮ ਐਸਟੀ ਹੋਮ ਸੇਲ ਤੋਂ ਇੰਦਰਜੀਤ ਸੱਜਣ ਤੇ ਉਹਨਾਂ ਦੀ ਟੀਮ। 416-320-3320 ਆਪਣੇ ਰਹਿਣ ਵਾਸਤੇ ਮਕਾਨ ਲੈਣਾ ਜਾਂ ਮਨੀ ਕਿਤੇ ਇਨਵੈਸਟ ਕਰਨੀ ਤਾਂ ਟੀਮ ਐਸਟੀ ਹੋਮ 416-320-3320 ਤੇ ਤੁਸੀਂ ਕਾਲ ਕਰ ਸਕਦੇ ਹੋ।
ਹੈਰੀ, ਪਿੰਕੀ, ਬੇਟਾ ਜਲਦੀ ਕਰੋ, ਲੇਟ ਹੋ ਰਿਹਾ ਫਿਲਮ ਲਈ।
ਓਹੋ, ਇਹ ਕਾਰ ਨੇ ਵੀ ਹੁਣੇ ਖਰਾਬ ਹੋਣਾ ਸੀ।
SS ਆਟੋ ਰਿਪੇਅਰ ਐਂਡ ਮਫਲਰ ਤੋਂ ਟਾਈਮਲੀ ਸਰਵਿਸ ਕਰਵਾਓ ਤੇ ਇਨ੍ਹਾਂ ਮੁਸੀਬਤਾਂ ਤੋਂ ਖੜਾ ਛੁਡਾਓ।
ਕੰਪਲੀਟ ਆਟੋ ਸਰਵਿਸਿਜ਼ ਲਈ ਇੱਕ ਭਰੋਸੇਮੰਦ ਨਾਮ SS ਆਟੋ ਰਿਪੇਅਰ ਐਂਡ ਮਫਲਰ, ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ
ਹਰ ਤਰ੍ਹਾਂ ਦੀ ਕਾਰਾਂ ਦੀ ਤਸੱਲੀ ਬਖਸ਼ ਰਿਪੇਅਰ ਲਈ। ਸੇਫਟੀ, ਬ੍ਰੇਕਸ, ਰਸਟ ਪ੍ਰੂਫਿੰਗ, ਇਮਿਸ਼ਨ ਟੈਸਟ ਜਾਂ ਕੰਪਲੀਟ ਆਟੋ ਸਰਵਿਸ,
ਅੱਜ ਹੀ ਕਾਲ ਕਰੋ SS ਆਟੋ ਰਿਪੇਅਰ ਐਂਡ ਮਫਲਰ ਦੇ ਅਮਨ ਔਰ ਕੁਲਵੰਤ ਨੂੰ 905-791-3047, 905-791-3047, 3 ਐਲਫਰੈਡ ਕੋਹਨ ਬੁਲੇਵਰਡ, ਬ੍ਰੈਂਪਟਨ। SS ਆਟੋ ਰਿਪੇਅਰ ਐਂਡ ਮਫਲਰ।
ਤੁਸੀਂ ਇੰਨਾ ਸਾਰਾ ਟੈਕਸ ਕਿਵੇਂ ਬਚਾਇਆ?
ਓਏ, ਮੈਂ ਆਪਣਾ ਇਨਕਮ ਟੈਕਸ ਪੰਜਾਬ ਟੈਕਸ ਸੋਲੂਸ਼ਨ ਇੰਕ ਤੋਂ ਜੋ ਫਾਈਲ ਕਰਵਾਇਆ।
ਟੈਕਸ ਟੈਨਸ਼ਨ ਤੋਂ ਖੜਾ ਛੁਡਾਓ, ਪੰਜਾਬ ਟੈਕਸ ਸੋਲੂਸ਼ਨ ਇੰਕ ਦੇ ਜਗਜੀਤ ਸਾਚਾ ਨੂੰ ਫੋਨ ਮਿਲਾਓ 905-461-2320।
ਅਕਾਊਂਟਿੰਗ, ਬੁੱਕ ਕੀਪਿੰਗ, ਪਰਸਨਲ ਔਰ ਕਾਰਪੋਰੇਟ ਟੈਕਸ, CRA ਆਡਿਟ ਰਿਵਿਊ ਤੇ ਹਰ ਤਰ੍ਹਾਂ ਦੇ ਬਿਜ਼ਨਸ ਸੋਲੂਸ਼ਨ ਲਈ
ਪੰਜਾਬ ਟੈਕਸ ਸੋਲੂਸ਼ਨ ਇੰਕ 3 ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਮਿਸੀਸਾਗਾ ਹੈਡ ਆਫਿਸ 905-461-2320, ਕੈਂਬ੍ਰਿਜ 548-333-2320, ਬ੍ਰੈਂਟਫੋਰਡ 226-998-2320।
ਹਾਏ, ਇਹ ਘਰ ਤਾਂ ਸਵਰਗ ਜਿਹਾ ਜਾਪਦਾ ਹੈ, ਕਿਹਦੇ ਘਰ ਲੈ ਆਇਓ ਮੈਨੂੰ?
ਨਹੀਂ ਬੁੱਝ ਸਕੀ ਨਾ।
ਕੀ ਮਤਲਬ?
ਇਹ ਆਪਣਾ ਹੀ ਘਰ ਹੈ, ਬਸ ਹਾਰਡਵੁੱਡ ਕਾਰਪੇਟ ਤੇ ਟਾਈਲ ਹੀ ਨਵੇਂ ਲਗਵਾਏ ਨੇ।
ਇਹ ਕਮਾਲ ਕਿਹਨੇ ਕੀਤਾ?
ਹੋਰ ਕਿਹਨੇ ਜੀ, ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਵਾਲਿਆਂ ਨੇ।
जेड़े कार नू हाथ लगाउन कार दे मगरों पछाण ना पाउन अपने कार नू न्यू लुक देन लई याद करो बेस्ट बार्गेन कारपेट एंड फ्लोरिंग 1325 डेरी एंड डिक्सी रोड मिसिसागा फोन 416-937-2856
दोस्तों अगला एक गीत भी बहुत ही प्यारा क्यों किया पर उस तो पहला तो शाशा सिद्धू ते लवदीप गरेवाल हुण दा मैं नंबर देना चाहना वाटरलू किचनर एरिया दे विच किते भी तुसी मनी इनवैसट करनी चाहे कोई टाउन हाउस लेना घर लेना जां कोई प्रॉपर्टी लीज ते भी लेना चाहुंदे हो शाशा सिद्धू हुणा नाल संपर्क कर लियो 416-625-2158 416-625-2158 जिहड़ा इहनां दा नंबर आ 416-625-2158 ते कॉल कर लेनी और जिहड़े रेनोवेशन दा काम करदे आ चाहे तुसी बेसमेंटा दा जिथे काम मैं रेनोवेशन दी गल कीती आ कंक्रीट दा काम समान लैण वास्ते तुसी PHP वेल्डिंग कंक्रीट सप्लाई ते तुसी जाणा 20 ऑटोमैटिक ड्राइव यूनिट नंबर 5 ते 6 ब्रैम्पटन दे विच 905-795-5556 नंबर आ 905-795-5556 ते कॉल कर लेनी तुहाडे कोल AZ दा लाइसेंस आ ਟਰਾਂਟੋ ਤੋਂ ਟੈਕਸਸ ਤੁਸੀਂ ਚੱਲਣਾ ਚਾਹੁੰਦੇ ਹੋ ਕੰਪਨੀ ਕਿੱਥੇ ਵਧੀਆ ਪੇ ਬਹੁਤ ਵਧੀਆ 2021 ਦੇ ਤੁਹਾਨੂੰ ਟਰੱਕ ਚਲਾਉਣ ਦਾ ਜਿਹੜਾ ਮੌਕਾ ਮਿਲਣਾ 416-476-4439 ਤੇ ਕਾਲ ਕਰ ਲੈਣੀ 416-476-4439 ਤੇ ਲਿਖਵੀਰ ਅਗਲਾ ਗੀਤ ਪਲੇ ਕਰਨ ਤੋਂ ਪਹਿਲਾਂ ਥੋੜੀ ਜਿਹੀ ਗਲਫ ਸਾਈਡ ਦੀ ਆਪਾਂ ਗੱਲ ਕਰ ਲਈਏ
ਹਾਂਜੀ ਬਿਲਕੁਲ ਜੀ ਆਪਣੇ ਕੋਲ ਕਮਰਸ਼ੀਅਲ ਦੇ ਵਿੱਚ ਯੂਨਿਟਸ ਅਵੇਲੇਬਲ ਹੈਗੇ ਆ ਫੋਰ ਲੀਜ਼ 1100-1100 ਸਕੁਆਇਰ ਫੀਟ ਦੇ 3 ਯੂਨਿਟ ਅਵੇਲੇਬਲ ਆ ਛੋਟੇ ਬਿਜ਼ਨਸ ਵੀ ਤੁਸੀਂ ਖੋਲ ਸਕਦੇ ਹੋ ਕੋਈ ਆਫਿਸ ਵਰਾਇਟੀ ਸਟੋਰ ਕੁਛ ਵੀ ਜਾਂ ਤੁਸੀਂ ਉਹ ਤਿੰਨੋਂ ਯੂਨਿਟ ਇਕੱਠੀਆਂ ਲੈ ਕੇ ਜਾਂ 2 ਯੂਨਿਟ ਇਕੱਠੀਆਂ ਲੈ ਕੇ ਤੁਸੀਂ ਗਰੋਸਰੀ ਸਟੋਰ ਵੀ ਖੋਲ ਸਕਦੇ ਹੋ ਡਾਲਰ ਸਟੋਰ ਖੋਲ ਸਕਦੇ ਹੋ ਕੋਈ ਵੀ ਮਤਲਬ ਕਿ ਵੱਡਾ ਬਿਜ਼ਨਸ ਵੀ ਉੱਥੇ ਕੀਤਾ ਜਾ ਸਕਦਾ ਹੈਗਾ ਤੇ ਨਾਲ ਦੀ ਨਾਲ ਹੀ ਸਾਡੇ ਕੋਲ ਸੇਮ ਪਲਾਜ਼ੇ ਦੇ ਵਿੱਚ 6500 ਸਕੁਆਇਰ ਫੀਟ ਮੈਡੀਕਲ ਦੇ ਲਈ ਜਿਹੜੀ ਪਲੇਸ ਅਵੇਲੇਬਲ ਹੈਗੀ ਆ ਫੁੱਲੀ ਰੈਡੀ ਹੈਗੀ ਆ ਉਹਦੇ ਵਿੱਚ ਡਾਕਟਰਸ ਵੀ ਆ ਸਕਦੇ ਆ ਫਾਰਮੈਸੀ ਸੈਟਅਪ ਕੀਤੀ ਹੋਈ ਆ ਪੂਰੀ ਸੋ ਤੁਸੀਂ ਹੋਰ ਜਾਣਕਾਰੀ ਲਈ ਉਸ ਜਗ੍ਹਾ ਨੂੰ ਦੇਖਣ ਲਈ ਤੁਸੀਂ ਮੈਨੂੰ ਕਾਲ ਕਰ ਲਓ 416-716-4417
ਹਾਂਜੀ ਸਰੋਤੇ ਇਸ ਨੰਬਰ ਤੇ ਕਾਲ ਕਰ ਲੈਣੀ ਔਰ ਇੱਕ ਗੀਤ ਬਾਕੀ ਵੀ ਆਪਾਂ ਪਲੇ ਕਰਨੇ ਆ ਪਰ ਆਹ ਗੀਤ ਪਹਿਲਾਂ ਪਲੇ ਕਰ ਲਈਏ ਫਿਰ ਪੰਜਾਬ ਤੋਂ ਆਪਾਂ ਟੀਮ ਮੈਂਬਰ ਜਸਵੀਰ ਹਸੈਨ ਹੋਣਾ ਤੋਂ ਵੀ ਖਬਰਾਂ ਲੈਣੀਆਂ ਪਰ ਬਹੁਤ ਹੀ ਪਿਆਰੇ ਬੋਲ ਜਿਹੜੇ ਜੀ ਆਪਾਂ ਸਾਡੇ ਸਰੋਤਿਆਂ ਦੇ ਰੂਬਰੂ ਕਰਨ ਲੱਗੇ ਹਾਂ ਪਸੰਦ ਆਉਣਗੇ 416-620-1778 ਆਪਣਾ ਨੰਬਰ ਹੈ ਤੇ ਇਸ ਵਕਤ ਤੁਸੀਂ WTUR 770 AM ਤੇ ਰੌਣਕ ਪੰਜਾਬ ਦੀ ਪ੍ਰੋਗਰਾਮ ਜਿਹੜਾ ਸੁਣੇ ਹੋ RPD ਵੀ ਕਹਿ ਲਈਏ ਨਿਕਨੇਮ ਜਾਂ ਰੌਣਕ ਪੰਜਾਬ ਦੀ ਕਹਿ ਲਓ ਸੋਢੀ ਨਾਗਰਾ ਤੇ ਲਖਵੀਰ ਗਿੱਲ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਮੰਡੇ ਟੂ ਫਰਾਈਡੇ ਦੁਪਹਿਰੇ 1 ਤੋਂ 2 ਪ੍ਰੋਗਰਾਮ ਹੁੰਦਾ ਸ਼ਨੀਵਾਰ ਆਪਾਂ 10 ਤੋਂ 12 2 ਘੰਟੇ ਮਹਿਫਲ ਲਾਉਂਦੇ ਹਾਂ ਇਸੇ ਤਰ੍ਹਾਂ ਟੈਲੀਵਿਜ਼ਨ 24 ਘੰਟੇ 7 ਦਿਨ RPD ਤੇ ਪ੍ਰੋਗਰਾਮ ਬਹੁਤ ਸਾਰੇ ਤੁਸੀਂ ਦੇਖਦੇ ਹੋ ਤੇ ਇੱਕ ਈਵਨਿੰਗ ਸਾਡਾ ਸ਼ੋਅ ਮੰਡੇ ਟੂ ਫਰਾਈਡੇ ਉਹ ਡਿਫਰੈਂਟ ਫ੍ਰੀਕੁਐਂਸੀ ਦੇ 5 to 6 ਹੁੰਦਾ ਪ੍ਰੋਗਰਾਮ ਸਾਰੇ ਹੀ ਵਧੀਆ ਆ ਔਰ ਜਿਹੜੇ ਚ ਵੀ ਤੁਸੀਂ ਆਪਣਾ ਕਮਰਸ਼ੀਅਲ ਐਡ ਜਿਹੜੀ ਆ ਦੇਣੀ ਹੁੰਦੀ ਆ ਜਿਹੜਾ ਵੀ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਦਾ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਮੈਂ ਜਿਵੇਂ ਗਾਇਕੀ ਨੂੰ ਲੈ ਕੇ ਵੀ ਲਖਵੀਰ ਗੱਲ ਕਰਦਾ ਹੁੰਦਾ ਜੇ ਅਸੀਂ ਕਹਿਣਾ ਕਿ ਆਹ ਚੀਜ਼ ਅੱਗੇ ਨਹੀਂ ਆਉਣੀ ਚਾਹੀਦੀ ਪਰ ਜੇ ਅਸੀਂ ਚੰਗਿਆਂ ਦੀ ਸਪੋਰਟ ਨਹੀਂ ਕੀਤੀ ਤੇ ਫਿਰ ਸਾਨੂੰ ਕਹਿਣ ਦਾ ਕੋਈ ਹੱਕ ਨਹੀਂ
ਬਿਲਕੁਲ ਜੀ
ਹੈ ਨਾ ਇਸੇ ਹੀ ਤਰ੍ਹਾਂ ਰੇਡੀਓ ਪ੍ਰੋਗਰਾਮ ਜਾਂ ਟੈਲੀਵਿਜ਼ਨ ਕੋਈ ਵੀ ਅਦਾਰਾ ਅਸੀਂ ਕਈ ਵਾਰੀ 2 ਸ਼ਬਦ ਕਹਿੰਦੇ ਨੇ ਮੀਡੀਆ ਦਾ ਕੀ ਆ ਜਿਹੜੇ ਖਾਸ ਤੌਰ ਤੇ ਸਾਡੇ ਭਾਈਚਾਰੇ ਸਾਡੇ ਕੋਲੋਂ ਇਹ ਬਹੁਤ ਆਸਾਂ ਰੱਖਦੇ ਪਰ ਕਿਤੇ ਨਾ ਕਿਤੇ ਸਾਡੀਆਂ ਵੀ ਆਸਾਂ ਹੁੰਦੀਆਂ ਵੀ ਜਿਹੜਾ ਅਸੀਂ ਬਿਜ਼ਨਸ ਆ ਜਾਂ ਕੁਛ ਵੀ ਆ ਚਾਹੇ ਹੁਣ ਰੀਅਲ ਸਟੇਟ ਆ ਤੁਸੀਂ ਮੇਰੇ ਨਾਲ ਕੰਮ ਕਰਦੇ ਹੋ ਆਪਾਂ ਟੀਮ ਮੈਂਬਰ ਆ ਕੋਈ ਤੁਹਾਡੇ ਕੋਲ ਸਰਵਿਸ ਲਊਗਾ ਤੁਹਾਨੂੰ ਵੀ ਵਧੀਆ ਲੱਗੂਗਾ ਰਾਈਟ ਇਸੇ ਤਰ੍ਹਾਂ ਆਪਣੇ ਕੋਲ ਬਹੁਤ ਸਾਰੇ ਕਰਵਾਉਂਦੇ ਵੀ ਆ ਕੰਮ ਜਿਵੇਂ ਹੁਣ ਵੀਡੀਓ ਫੋਟੋਗ੍ਰਾਫੀ ਦੀਆਂ ਕਈ ਇਹੋ ਜਿਹੀਆਂ ਇਨਕੁਆਇਰੀਆਂ ਬੁਕਿੰਗਾਂ ਆਉਂਦੀਆਂ ਉਹ ਡੇਟਾ ਹੀ ਲਿਖਾਉਂਦੇ ਪ੍ਰਾਈਸ ਤੱਕ ਵੀ ਨਹੀਂ ਪੁੱਛਦੇ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਸੋਢੀ ਹੁਣਾਂ ਨੇ ਸਾਡੇ ਕੋਲ ਕੋਈ ਜ਼ਿਆਦਾ ਪੈਸੇ ਨਹੀਂ ਚਾਰਜ ਕਰਨੇ ਇਸੇ ਤਰ੍ਹਾਂ ਜਿਹੜਾ ਗਾਂ ਦੀ ਗਾਂ ਪਿਆਰ ਬਣ ਜਾਂਦਾ ਔਰ ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਅੱਗੇ ਵੀ ਗੱਲ ਕੀਤੀ ਸੀਗੀ ਬਾਈ ਪਿੰਦਰ ਤੂਰ ਮੇਰਾ ਅਜ਼ੀਜ਼ ਦੋਸਤ ਆ ਉਹਨਾਂ ਦਾ ਮੈਸੇਜ ਆ ਇੱਕ ਦਿਨ ਕਾਲ ਆਈ ਮੇਰੇ ਤੋਂ ਚੱਕ ਨਹੀਂ ਹੋਈ ਫਿਰ ਆਇਆ ਕਹਿੰਦਾ ਕਿ ਬਾਈ ਕੋਵਿਡ 'ਚ ਆ ਰਿਹਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਦੀ ਲੋੜ ਆ ਨੋ ਪ੍ਰੋਬਲਮ ਕਿਉਂਕਿ ਭਾਵੇਂ ਆਪਾਂ ਐਡ ਵੀ ਨਹੀਂ ਦੇਖ ਲਓ ਕਰਦੇ ਹੈ ਨਾ ਇਸੇ ਤਰ੍ਹਾਂ ਕਈ ਵਾਰੀ ਬਹੁਤ ਜਿਹੜੇ ਆ ਭਰਾਵਾਂ ਨਾਲੋਂ ਵੱਧ ਸਾਂਝਾਂ ਜਿਹੜੀਆਂ ਬਣ ਜਾਂਦੀਆਂ ਕਿਉਂਕਿ ਆਹ ਕੰਟਰੀ ਦੇ ਵਿੱਚ ਹਲੇ ਕਈ ਜਗ੍ਹਾ ਕਈ ਲੋਕ ਵਿਤਕਰਾ ਕਰਦੇ ਆ ਵੀ ਯਾਰ ਆ ਬਠਿੰਡੇ ਤੋਂ ਆ ਮੋਗੇ ਤੋਂ ਆ ਜਲੰਧਰ ਤੋਂ ਆ ਕਪੂਰਥਲਾ ਜਾਂ ਕਿਤੋਂ ਪਰ ਮੇਰੇ ਹਿਸਾਬ ਨਾਲ ਇੱਥੇ ਅਸੀਂ ਕੈਨੇਡੀਅਨ ਸੋਚ ਸਾਨੂੰ ਜਿਹੜੀ ਰੱਖਣੀ ਚਾਹੀਦੀ ਆ
ਹਾਂਜੀ ਬਿਲਕੁਲ ਜੀ ਐਂਡ ਅਸੀਂ ਮੇਰੇ ਹਿਸਾਬ ਦੇ ਨਾਲ ਤਾਂ ਅਸੀਂ ਪਿੱਛੋਂ ਪੰਜਾਬ ਤੋਂ ਆ ਇੰਡੀਆ ਤੋਂ ਆ ਇਹੀ ਕਹਿਣਾ ਚਾਹੀਦਾ ਆ ਇਹ ਦੁਆਬਾ ਮਾਲਵਾ ਮਾਝਾ ਜਿਹੜੇ ਆਪਾਂ ਜ਼ਿਆਦਾ ਹੀ ਵੰਡੀਆਂ ਪਾ ਰਹੇ ਹਾਂ ਚਲੋ ਆਪਾਂ ਵਧੀਆ ਵਧੀਆ ਬਹੁਤ ਹੀ ਪਿਆਰਾ ਸੌਂਗ ਸੁਣਦੇ ਹਾਂ
ਸਪਲੈਂਡਰ ਤੇਰਾ ਦੇ ਤੇਰੀ ਪਿੱਠ ਉੱਤੇ ਸਿਰ ਰੱਖ ਕੇ ਸੀਜੀ ਲੱਗਦਾ ਮੇਰਾ ਦੇ ਤੇਰਾ ਪੋਲਾ ਜਿਹਾ ਚਿਰਾ ਤੱਕ ਕੇ बड़ा औखा सब दिसी वे मैं जानू स्पलेंडर ते आने वाले मुंडिया तू हाले तक चेते अरकानू हीरो हांडे उत्ते आने वाले मुंडिया तू हाले तक चेते अरकानू छड़दा सी जेड़ी वे तू झूठी कंटीन विच किन्नी वारी पीती आ मैं चावे हर रंग दी सी चुन्नी कट विच रख दी वे तेरी पग नाल लेंदी सी लगावे टॉपर रकाने वे बंक बड़े मारे ने तेरे पिछे टन्ना टन्ना गिरे बड़े तारे ने चन्न विचो दिखे आए तू वे तक्के आए जदू असमानू स्पलेंडर ते आने वाले मुंडिया तू हाले तक चेते अरकानू हीरो हांडे उत्ते आने वाले मुंडिया तू हाले तक चेते अरकानू जस्ट फ्रेंड आप रह गए बस दोवें अगे ही ना वधी कदे बात वे अज भी मैं ठंड विच बन लेनी हूं तू जड़ा गिफ्ट च दिता सी सकाप वे खोरे चन्ना किन्नी वार हिक नाल लाई वे तेरे नाल चोरी इक फोटो सी कराई वे अज भी मैं सांभ सांभ रख दी दिल चंद राजा समझाणू स्पलेंडर ते आने वाले मुंडिया तू हाले तक चेते अरकानू हीरो हांडे उत्ते आने वाले मुंडिया तू हाले तक चेते अरकानू
तेनू बड़ा चा चढ़िया कोई खास मेहमान आने वाला पार्टी
ओए पार्टी फ्रेश तंदूरी च होने जा रही है ओए इसे लिए ता मेरी एक्साइटमेंट वधदी जा रही है
खाना लजीज हर दिल अजीज
फ्रेश तंदूरी वेज नॉन वेज LLBO ते ताजा ते लजीज खाने दा लुत्फ उठाओ
हफ्ते दे सत्तो दिन खुलदा है सवेरे 11 बजे तो रात 2 बजे तक आज ही पहुंचो क्वीन स्ट्रीट एंड कैनेडी मेजर इंटरसेक्शन कॉल 905-874-0111 905-874-0111 दार लज्जतदार खाओ फ्रेश तंदूरी आओ
जदों HK टायर तो टायर पवाओगे तरक्की ते करदे जाओगे
HK टायर सेंटर कार ते ट्रक दे नवे ते पुराने टायर वाजिब कीमता ते लैन लई अज ही संपर्क करो
HK टायर्स दो लोकेशना तो सेवावां प्रदान करते ने मिसिसागा लोकेशन लई कॉल करो बूटा जाल नू 647-295-4400 ते लंडन लोकेशन लई कॉल करो गेला दूर नू 647-401-8230
यूनाइटेड ग्रुप ऑफ कंपनीज सानू सिटी दे विच AZ DZ ड्राइवरां दी लोड़ है तुसी सिटी दे विच काम करना चाहुंदे हो लावलास दे नाल होम डिपो दे नाल कैनेडियन टायर कैनेडा पोस्ट मेट्रो दे नाल काम करना चाहुंदे हो तां तुसी सानू कॉल कर सकदे हो नाल दी नाल साडी फ्लैट बेड डिवीजन दे उत्ते तुसी बहुत वधिया पैसे बना सकदे हो मॉन्ट्रियल नू राउंड ट्रिप आटवा नू राउंड ट्रिप साडे कोल अवेलेबल ने होर जानकारी लई तुसी साडी नवीं लोकेशन 1191 एग्लिंगटन एवन्यू ईस्ट 1191 एग्लिंगटन एवन्यू ईस्ट दे उत्ते पहुंच सकदे हो ते साडा जो स्लोगन है जे तुसी अज अप्लाई करदे हो तां तुसी कल नू रोड टेस्ट सारीयां क्वालिफिकेशन पूरियां करन तों बाद काम ते जा सकदे हो साडे कोल शिफ्टां मॉर्निंग ईवनिंग सारीयां अवेलेबल ने 905-453-1400 905-453-1400
हां जी जसवीर जी मैं लखवीर गिल ते अपने साडे अपने प्रोग्राम दे विच रौनक पंजाब दी तुहाडा अपना प्रोग्राम तुहाडा ही वेलकम है ते मैं ते सोडी नागरा जी तुहाडा स्वागत करदे आं जी
जी आन अपना जसवीर जी
लखवीर जी ते नागरा साहब बहुत बहुत शुक्रिया ते नाल दी नाल जिन्ने भी साडे स्रोते ने सारयां नूं सत श्री अकाल आदाब नमस्कार
जी जसवीर जी खबरां बहुत सारियां पर जिहड़ी पहली खबर तुसीं भेजी आ दिल करदा कि मोती चूर दे लड्डू बनिए जां की करिए वैसे ते लोकी पहला भी कहिंदे सी अकाली कांग्रेसी होए इकजुट इह किसे चंगे काज लई होए आ वैसे ते अंदरों ते इकजुट ही है हो
हां कैप्टन साहब दे संदर्भ दे विच नागरा साहब इह कहा जा सकदा कि चर्चा चलदी रहिंदी कि बादल परिवार दे नाल सांझा हैगियां हाँ थोड़ा बहुत फर्क आ जाता जो सत्ता दे विच हुंदा थोड़ा जा उपरले पासे नू आ जाता जो सत्ता च नहीं हुंदा थोड़ा हेठा नू आ जाता पर हेठा उत्ता हुंदा रहिंदा ना दोनों दे दरम्यान पिछले लंबे समय तो पर इत्थे नगरा साहब मैनू लगदा कि पहली बार ਤਾਰੀਫ ਕਰਨੀ ਬਣਦੀ ਆ ਦੋਨਾਂ ਤਰ੍ਹਾਂ ਦੀ, ਦੋਨਾਂ ਤਰ੍ਹਾਂ ਦੀ ਤਾਰੀਫ ਕਰਨੀ ਬਣਦੀ ਆ ਕਿਉਂਕਿ ਕੋਰੋਨਾ ਨੂੰ ਲੈ ਕੇ ਜਿੱਦਾਂ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਮੁਲਕ ਦੇ ਵਿੱਚ, ਪੰਜਾਬ ਦੇ ਵਿੱਚ ਵੀ 8800 ਦੇ ਨੇੜੇ ਤੇੜੇ ਲਗਭਗ ਕੇਸ 24 ਘੰਟਿਆਂ ਦੇ ਵਿੱਚ ਸਾਹਮਣੇ ਆ ਗਏ ਨੇ, ਔਰ ਇਹਦੇ ਤੋਂ ਇਲਾਵਾ ਜਿਹੜੀਆਂ ਮੌਤਾਂ ਵੀ 150 ਤੋਂ ਉੱਪਰ ਹੋਈਆਂ ਨੇ 24 ਘੰਟਿਆਂ ਦੇ ਵਿੱਚ. 10,000 ਤੋਂ ਵੱਧ ਲੋਕ ਇਸ ਵੇਲੇ ਵੈਂਟੀਲੇਟਰ ਤੇ ਨੇ, ਆਕਸੀਜਨ ਦੇ ਉੱਤੇ ਨੇ, ਔਰ ਸਥਿਤੀਆਂ ਅੱਗੇ ਗੰਭੀਰ ਹੋ ਸਕਦੀਆਂ ਨੇ, ਕੋਈ ਸ਼ੱਕ ਨਹੀਂ ਆ. ਸੋ ਇਹ ਸਭ ਨੂੰ ਲੈ ਕੇ ਸੁਖਬੀਰ ਬਾਦਲ ਨੇ ਇੱਕ ਟਵੀਟ ਕੀਤਾ. ਟਵੀਟ ਕਰਕੇ ਉਹਨਾਂ ਨੇ ਕਿਹਾ ਕਿ ਭਾਵੇਂ ਅਸੀਂ ਅਕਾਲੀ ਆ, ਭਾਵੇਂ ਕੋਈ ਕਾਂਗਰਸੀ ਆ, ਭਾਵੇਂ ਕੋਈ ਬਸਪਾ ਵਾਲਾ ਆ, ਕੋਈ ਭਾਜਪਾ ਵਾਲਾ ਆ, ਚਾਹੇ ਆਪ ਵਾਲਾ ਆ, ਸਾਨੂੰ ਹੁਣ ਉਹ ਸਿਆਸੀ ਵਖਰੇਵੇਂ ਕਿਨਾਰੇ ਤੇ ਕਰਕੇ ਘੱਟੋ ਘੱਟ ਇਸ ਪੈਂਡੈਮਿਕ ਦੌਰ ਦੇ ਵਿੱਚ ਇੱਕਜੁੱਟ ਹੋ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਆ, ਲੋਕਾਂ ਦੇ ਨਾਲ ਖੜਨਾ ਚਾਹੀਦਾ, ਬਾਕੀ ਸਾਰੀਆਂ ਚੀਜ਼ਾਂ ਕਿਨਾਰੇ ਤੇ ਰੱਖ ਦੇਣੀਆਂ ਚਾਹੀਦੀਆਂ. ਇਹ ਟਵੀਟ ਕਰਨ ਦੀ ਦੇਰ ਸੀ. ਉਹਦੇ ਤੋਂ ਬਾਅਦ ਜਿਹੜੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਨੇ ਵੀ ਲੱਗਦੇ ਹੱਥ ਟਵੀਟ ਦਾ ਜਵਾਬ ਜਿਹੜਾ ਉਹ ਦਿੱਤਾ, ਔਰ ਇਹ ਉਹਨਾਂ ਨੇ ਕਿਹਾ ਆ ਬਰਿੰਦਰ ਢਿੱਲੋਹੜਾ ਨੇ ਕਿ ਭਾਵੇਂ ਸਾਡੇ ਵਿੱਚ ਬਹੁਤ ਵੱਡੇ ਵਖਰੇਵੇਂ ਹੈਗੇ ਨੇ, ਭਾਵੇਂ ਅਸੀਂ ਕਿਸੇ ਹੋਰ ਆਈਡੀਓਲੋਜੀ ਦੇ ਹਾਂ ਤਾਂ ਤੁਸੀਂ ਕਿਸੇ ਹੋਰ ਆਈਡੀਓਲੋਜੀ ਦੇ, ਪਰ ਜਿਹੜਾ ਤੁਸੀਂ ਕੰਸਰਨ ਲਿਆ ਆ, ਜਿਹੜਾ ਤੁਸੀਂ ਟਵੀਟ ਕੀਤਾ ਕਿ ਸਾਨੂੰ ਇੱਕਜੁੱਟ ਇਸ ਬਿਮਾਰੀ ਦੇ ਖਿਲਾਫ ਹੋਣਾ ਚਾਹੀਦਾ, ਉਹ ਤੋਂ ਅਸੀਂ ਜਿਹੜਾ ਬਿਲਕੁਲ ਸੰਤੁਸ਼ਟ ਆ, ਚੰਗੀ ਗੱਲ ਕੀਤੀ ਆ ਤੁਸੀਂ, ਤੇ ਇਸ ਸਮੇਂ ਅਸੀਂ ਤੁਹਾਡੇ ਨਾਲ ਆ, ਹਰ ਇੱਕ ਦੀ ਜ਼ਿੰਦਗੀ ਬਚਾਉਣ ਲਈ, ਹਰ ਇੱਕ ਨੂੰ ਚੰਗੀਆਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਆਪਾਂ ਰਲ ਮਿਲ ਕੇ ਜਿਹੜਾ ਆ ਉਹ ਕੰਮ ਕਰ ਸਕਦੇ ਹਾਂ. ਮੈਨੂੰ ਲੱਗਦਾ ਕਿ ਨਾਗਰਾ ਸਾਹਿਬ ਇਹ ਬਹੁਤ ਚੰਗਾ ਕਦਮ ਆ, ਜੇ ਪਾਰਟੀਆਂ ਸਿਆਸੀ ਤੌਰ ਤੇ ਇਕਜੁੱਟ ਹੋ ਕੇ ਘੱਟੋ ਘੱਟ ਇਸ ਮੁਸ਼ਕਲ ਦੀ ਘੜੀ ਦੇ ਵਿੱਚ, ਹਾਲਾਂਕਿ ਇਹਦੇ ਵਿੱਚ ਵੀ ਇਹਨਾਂ ਦੀ ਸਿਆਸਤ ਹੀ ਹੈ, ਪਰ ਜੇ ਸਿਆਸਤ ਚੰਗੇ ਕੌਜ਼ ਲਈ ਕੀਤੀ ਜਾਂਦੀ ਹੈ ਨਾਗਰਾ ਸਾਹਿਬ, ਮੈਂ ਕਹਿੰਦਾ ਉਦਾਂ ਦੀ ਸਿਆਸਤ ਲਾਜ਼ਮੀ ਤੌਰ ਤੇ ਹੋਣੀ ਚਾਹੀਦੀ ਆ. ਹੁਣ ਮੈਂ ਥੋੜਾ ਜਿਹਾ ਇੱਥੇ ਜ਼ਿਕਰ ਕਰਨਾ ਚਾਹੁੰਦਾ, ਦਿੱਲੀ ਦੇ ਵਿੱਚ ਜਿਹੜਾ ਆ ਉਹ ਯੂਥ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਹੈ, ਯੂਥ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਇੰਨੀ ਕੁ ਅਣਥੱਕ ਸੇਵਾ ਕਰ ਰਿਹਾ ਇਸ ਵੇਲੇ, ਜੇ ਭਾਰਤੀ ਜਨਤਾ ਪਾਰਟੀ ਵਾਲਾ ਵੀ ਕੋਈ ਲੀਡਰ ਕਹਿ ਦਿੰਦਾ ਜੀ ਮੈਨੂੰ ਆਕਸੀਜਨ ਦੀ ਜ਼ਰੂਰਤ ਹੈ ਤੇ ਉਹਦੇ ਤੱਕ ਵੀ ਪਹੁੰਚਾਉਂਦਾ. ਨਿਊਜ਼ੀਲੈਂਡ ਦੀ ਅੰਬੈਸੀ ਨੇ ਮੰਗ ਕੀਤੀ ਤੇ ਟੈਗ ਕਿਹਨੂੰ ਕੀਤਾ, ਉਸ ਯੂਥ ਕਾਂਗਰਸ ਦੇ ਨੌਜਵਾਨ ਨੂੰ, ਪ੍ਰਧਾਨ ਨੂੰ, ਕਿਉਂਕਿ ਪਤਾ ਸੀ ਉਹੀ ਕਰ ਸਕਦਾ ਹੈ. ਉਹਨੇ ਨਿਊਜ਼ੀਲੈਂਡ ਦੀ ਅੰਬੈਸੀ ਨੂੰ ਆਕਸੀਜਨ ਪਹੁੰਚਾਈ ਤੇ ਮੁੜ ਕੇ ਨਿਊਜ਼ੀਲੈਂਡ ਦੀ ਅੰਬੈਸੀ ਨੇ ਧੰਨਵਾਦ ਵੀ ਕੀਤਾ, ਪਰ ਉਹਨੂੰ ਡਿਲੀਟ ਕਰਨਾ ਪਿਆ ਟਵੀਟ ਤੇ, ਕਿਹਦੇ ਦਬਾਅ ਦੇ ਤਹਿਤ ਡਿਲੀਟ ਕੀਤਾ ਹੋਏਗਾ ਆਪਾਂ ਅੰਦਾਜ਼ਾ ਲਾ ਸਕਦੇ. ਹੰਸਰਾਜ ਹੰਸ ਨੇ ਟਵੀਟ ਕੀਤਾ ਕਿ ਏਦਾਂ ਏਦਾਂ ਕਿਸੇ ਬੰਦੇ ਨੂੰ ਦਿੱਲੀ ਦੇ ਵਿੱਚ ਆਕਸੀਜਨ ਦੀ ਲੋੜ ਹੈ. ਉਸ ਯੂਥ ਕਾਂਗਰਸ ਦੇ ਪ੍ਰਧਾਨ ਨੇ ਇਹ ਨਹੀਂ ਦੇਖਿਆ ਕਿ ਹੰਸਰਾਜ ਹੰਸ ਭਾਰਤੀ ਜਨਤਾ ਪਾਰਟੀ ਦਾ ਸਾਂਸਦ ਹੈ, ਉੱਥੇ ਗਿਆ, ਆਕਸੀਜਨ ਮੁਹੱਈਆ ਕਰਵਾ ਕੇ ਆਇਆ, ਮੁੜ ਕੇ ਦਿੱਤਾ ਵੀ ਉਹਨੇ ਟਵੀਟ ਦੇ ਵਿੱਚ ਜਵਾਬ, ਜੀ ਆਹ ਦੇਖੋ ਆਕਸੀਜਨ ਜਿਹੜੀ ਮਿਲ ਗਈ ਆ. ਹੰਸਰਾਜ ਹੰਸੋਰੀ ਵੀ ਟਵੀਟ ਡਿਲੀਟ ਕਰ ਗਏ, ਕਿਉਂਕਿ ਕਿਉਂ, ਕਾਂਗਰਸ ਦਾ ਬੰਦਾ ਸੀ ਭਾਈ, ਬਦਨਾਮੀ ਹੋਣੀ ਸੀ ਕਿ ਭਾਜਪਾ ਕੁਛ ਕਰ ਨਹੀਂ ਪਾ ਰਹੀ, ਕਾਂਗਰਸ ਵਾਲੇ ਸਾਰਾ ਕੁਛ ਕਰੀ ਜਾ ਰਹੇ ਭਾਵੇਂ ਸੱਤਾ ਚ ਵੀ ਨੇ. ਇਹ ਸਿਆਸਤ ਤੋਂ ਪਰੇ ਹੋ ਕੇ ਜੇ ਲੋਕਾਂ ਦੀ ਸੇਵਾ ਕਰਨ ਲੱਗ ਪੈਣ, ਨਾਗਰਾ ਸਾਹਿਬ ਮੈਨੂੰ ਲੱਗਦਾ ਕਿ ਉਸ ਦਿਨ ਤਾਂ ਬਾਕਮਾਲ ਹੋ ਜਾਏਗੀ. ਪਰ ਉਹ ਇੱਕ ਉਹ ਵੀ ਕਹਿੰਦੇ ਹੁੰਦੇ ਨਾ ਕਿ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ, ਇਹ ਸਿਆਸਤਦਾਨਾਂ ਦੇ ਉੱਤੇ ਇਹ ਕਹਾਣੀ ਬੜੀ ਢੁੱਕਦੀ ਹੈ ਇਕਜੁੱਟ ਹੋਣ ਦੇ ਉੱਤੇ.
ਤੇ ਅਗਲੀ ਗੱਲ ਜਿਹੜੀ ਆ ਇਹ ਖਬਰ ਮਿਲਦੀ ਗਿਲਦੀ ਗੱਲ ਕਰਾਂਗੇ, ਕਿਉਂਕਿ ਪਿਛਲੇ ਬਹੁਤ ਸਾਰੇ ਦਿਨਾਂ ਦੀ ਗੱਲ ਕਰੀਏ, ਅੱਗੇ ਨਾਲੋਂ ਹਰੇਕ ਪਾਸੇ ਹੀ ਤਕਰੀਬਨ ਆਪਾਂ ਕੋਰੋਨਾ ਦਾ ਜਿਹੜਾ ਕਹਿਰ ਉਹ ਵੱਧਦਾ ਜਾ ਰਿਹਾ ਜੀ.
ਨਾਗਰਾ ਸਾਹਿਬ 4 ਲੱਖ ਤੋਂ ਉੱਪਰ ਹੁਣ ਰੋਜ਼ਾਨਾ ਕੇਸ ਆ ਰਹੇ ਨੇ, ਔਰ 4,000 ਤੋਂ ਉੱਪਰ ਹੀ ਮੌਤਾਂ ਹੋ ਰਹੀਆਂ ਨੇ. ਜੇ 4,000 ਮੌਤਾਂ ਦੀ ਗੱਲ ਕਰ ਲਈਏ ਤੇ ਇਹ ਸਰਕਾਰੀ ਅੰਕੜੇ ਹੈ, ਜਿਹੜੇ ਅਣਅਧਿਕਾਰਤ ਗੈਰ ਸਰਕਾਰੀ ਅੰਕੜੇ ਆ ਉਹ ਇਹ ਕਹਿੰਦੇ ਕਿ 4,000 ਨੀ 30 ਤੋਂ ਲੈ ਕੇ 40,000 ਲੋਕਾਂ ਦੀ ਰੋਜ਼ ਮੌਤ ਹੋ ਰਹੀ ਹੈ. ਸਰਕਾਰ ਉਹਨਾਂ ਅੰਕੜਿਆਂ ਨੂੰ ਮੈਨੂਪੁਲੇਟ ਕਰਦੀ ਹੈ, ਦੱਬਦੀ ਹੈ, ਹੇਰ ਫੇਰ ਕਰਕੇ ਜਿਹੜਾ ਉਹ ਦਿਖਾਉਂਦੀ ਹੈ. ਸੋ ਕਹਿਰ ਇਸ ਤਰੀਕੇ ਨਾਲ ਵਰਪਿਆ ਹੋਇਆ ਆ. ਕੁਝ ਖਬਰਾਂ ਏਦਾਂ ਦੀਆਂ ਦੇਖਣ ਨੂੰ ਮਿਲਦੀਆਂ ਨੇ ਸਾਨੂੰ ਕਿ ਅੱਖਾਂ ਚੋਂ ਹੰਝੂ ਆ ਜਾਂਦੇ ਆ, ਰੋਣ ਆ ਜਾਂਦਾ. ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ, 15-16 ਸਾਲਾਂ ਦਾ ਇੱਕ ਨੌਜਵਾਨ ਵੀ ਕਾਹਦਾ ਅਜੇ ਅੱਲੜ ਜੀ ਉਮਰ ਕਹਿ ਸਕਦੇ, ਉਹਦੇ ਪਿਓ ਦੀ ਕੋਰੋਨਾ ਦਾ ਕਰਕੇ ਮੌਤ ਹੋ ਗਈ, ਨਾ ਕੋਈ ਰਿਕਸ਼ਾ, ਨਾ ਕੋਈ ਸਟ੍ਰੈਚਰ, ਨਾ ਕੋਈ ਐਂਬੂਲੈਂਸ, ਨਾ ਕੁਝ ਹੋਰ ਸਾਧਨ, ਤੇ ਮੁੰਡਾ ਮੋਢਿਆਂ ਦੇ ਉੱਤੇ ਲੱਦ ਕੇ ਆਪਣੇ ਪਿਓ ਦੀ ਲੋਥ ਨੂੰ ਲੈ ਕੇ ਜਾ ਰਿਹਾ. ਜਦੋਂ ਇਹ ਸਥਿਤੀਆਂ ਆਪਾਂ ਦੇਖਾਂਗੇ ਤੇ ਮੇਰਾ ਖਿਆਲ ਹੈ ਕਿ ਨਾਗਰਾ ਸਾਹਿਬ ਇਹ ਇਸ ਮੁਲਕ ਦੇ ਵਿੱਚ ਵਿਸ਼ਵ ਦੀਆਂ ਸਭ ਤੋਂ ਉੱਚੀਆਂ ਮੂਰਤਾਂ ਨੂੰ ਕੀ ਕਰਨ ਆਇਆ ਸੀ ਕਿ ਅਸੀਂ ਸਟੈਚੂ ਬਹੁਤ ਵੱਡਾ ਬਣਾਤਾ. ਜਦ ਆਹ ਤਸਵੀਰ ਦੇਖੋਗੇ ਮੇਰਾ ਖਿਆਲ ਹੈ ਕਿ ਉਸ ਸਟੈਚੂ ਦੇ ਨਾਲ ਕਿਤੇ ਭਾਰਾ ਲੱਗਦਾ ਹੋਣਾ ਉਸ ਨੌਜਵਾਨ ਨੂੰ ਆਪਣਾ ਪਿਓ ਲੋਥ ਦੇ ਰੂਪ ਦੇ ਵਿੱਚ. ਜਦੋਂ ਇੱਕ ਪਤੀ ਸਾਈਕਲ ਦੇ ਨਾਲ, ਜਿੱਦਾਂ ਆਪਾਂ ਛੋਟੇ ਹੁੰਦੇ ਨਾਗਰਾ ਸਾਹਿਬ ਆਟੇ ਦੀ ਬੋਰੀ ਨੀ ਰੱਖ ਲੈਂਦੇ ਹੁੰਦੇ ਸੀ ਡੰਡਿਆਂ ਦੇ ਵਿਚਕਾਰ, ਇੱਕ ਪਤੀ ਆਪਣੀ ਪਤਨੀ ਦੀ ਲੋਥ ਏਦਾਂ ਸਾਈਕਲ ਤੇ ਰੱਖ ਕੇ ਲਿਜਾ ਰਿਹਾ ਸੀ ਸ਼ਮਸ਼ਾਨ ਘਾਟ ਨੂੰ, ਕਿਉਂਕਿ ਮੋਢਾ ਨੀ ਮਿਲ ਰਿਹਾ ਸੀ ਉਹਨੂੰ. ਏਦਾਂ ਦੀਆਂ ਤਸਵੀਰਾਂ ਪਤਾ ਨੀ ਕਿੰਨੀਆਂ ਕੁ ਨਾਗਰਾ ਸਾਹਿਬ, ਮੈਂ ਇੱਥੇ ਗਿਣਾਉਣ ਲੱਗਾ ਨਾ, ਆਪਣਾ ਪੂਰਾ ਪ੍ਰੋਗਰਾਮ ਇਸੇ ਚੀਜ਼ ਤੇ ਨਿਕਲ ਜਾਏਗਾ. ਇੱਕ ਇੱਕ ਚੀਜ਼ ਤੇ ਜਦੋਂ ਇਹਨਾਂ ਦੇ ਬਾਰੇ ਸੋਚੋਗੇ ਦੇਖੋਗੇ ਨਾ, ਜੇ ਤੁਹਾਡੀਆਂ ਅੱਖਾਂ ਨਹੀਂ ਭਰਦੀਆਂ ਨਾ, ਮੰਨ ਕੇ ਚੱਲਿਓ ਤੁਸੀਂ ਅੰਦਰੋਂ ਮਰ ਚੁੱਕੇ ਆ। ਏਦਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ। ਕੀਰਤਪੁਰ ਸਾਹਿਬ ਚਲ ਜਾਓ, ਕਿਸੇ ਹੋਰ ਜਗ੍ਹਾ ਚਲ ਜਾਓ ਜਿੱਥੇ ਜਿਹੜਾ ਫੁੱਲ ਤਾਰੇ ਜਾਂਦੇ ਆ, ਤੁਹਾਨੂੰ ਲੰਬੀਆਂ ਕਤਾਰਾਂ ਨਜ਼ਰ ਆਉਣਗੀਆਂ। ਇਹ ਕਹਿਰ ਇਸ ਕਦਰ ਮਚਿਆ ਹੋਇਆ, ਔਰ ਇਸ ਕਹਿਰ ਦੇ ਵਿੱਚ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ? ਨਗਰਾ ਸਾਹਿਬ ਜਿਹੜੀ ਵੈਕਸੀਨ ਦਿੱਤੀ ਜਾ ਰਹੀ ਹੈ ਨਾ ਸੂਬਿਆਂ ਨੂੰ, ਆਪ ਤਾਂ ਕੇਂਦਰ ਦੀ ਸਰਕਾਰ ਨੇ 150 ਦੀ ਖਰੀਦੀ ਆ ਕੰਪਨੀਆਂ ਤੋਂ, ਤੇ ਸੂਬਿਆਂ ਨੂੰ ਕਿਹਾ ਤੁਸੀਂ 400 ਦੀ ਖਰੀਦੋ। ਕੰਪਨੀ ਕਹਿੰਦੀ ਚਲੋ ਜੀ 25% ਅਸੀਂ ਭਾਅ ਘਟਾਉਂਦੇ ਆ, ਤੁਹਾਨੂੰ 300 ਰੁਪਏ ਚ ਦਿੰਦੇ ਆ। 300 ਚ ਨਹੀਂ ਮਿਲ ਰਹੀ, 315 ਰੁਪਏ ਚ ਮਿਲ ਰਹੀ ਹੈ, ਤੇ ਉਹ ਜਿਹੜੇ 15 ਰੁਪਏ ਉਹ 5% GST ਲਾ ਲਈ ਹੈ ਕੇਂਦਰ ਸਰਕਾਰ ਨੇ। ਲੋਕਾਂ ਦੀ ਜ਼ਿੰਦਗੀਆਂ ਤੋਂ ਵੀ ਕਮਾਈ ਕੀਤੀ ਜਾ ਰਹੀ ਹੈ ਇਸ ਸਰਕਾਰ ਦੇ ਵੱਲੋਂ, ਆਹ ਹਾਲ ਆ। ਰਾਜਸਥਾਨ ਦੀ ਸਰਕਾਰ ਨੇ ਸ਼ਿਕਾਇਤ ਕੀਤੀ ਹੈ, ਉਹ ਕਹਿੰਦੀ 3.75 crore ਅਸੀਂ ਜਿਹੜੀ ਆ ਉਹ ਡੋਜ਼ ਖਰੀਦੀ ਸੀਗੀ, ਉਹਦੇ ਉੱਤੇ 56 crore ਰੁਪਇਆ ਟੈਕਸ ਦਿੱਤਾ ਸੀ GST ਦਾ, ਤੇ ਜੇ 56 crore ਸਾਨੂੰ ਮਾਫ਼ ਕੀਤਾ ਹੁੰਦਾ ਤੇ ਇਸੇ 56 crore ਦੇ ਨਾਲ ਅਸੀਂ 18 lakh ਬੰਦਿਆਂ ਨੂੰ ਹੋਰ ਡੋਜ਼ ਦੇ ਦੇਣੀ ਸੀਗੀ, ਤੇ GST ਨੀ ਮਾਫ਼ ਕੀਤਾ ਜਾ ਸਕਦਾ। ਨਾਗਰਾ ਸਾਹਿਬ ਵੱਡੇ ਅਮੀਰਾਂ ਦੇ ਤਾਂ ਇਹ ਲੋਨ ਵੀ ਮਾਫ਼ ਕਰ ਦਿੰਦੇ ਆ, ਇੱਥੇ ਮਾੜੇ ਬੰਦੇ ਨੂੰ ਜੇ ਵੈਕਸੀਨ ਲੱਗਣੀ ਆ, ਸੂਬਿਆਂ ਨੂੰ ਵੈਕਸੀਨ ਮਿਲਣੀ ਆ, ਤੇ ਉਹਦੇ ਤੋਂ GST ਨੀ ਛੱਡਿਆ ਜਾ ਰਿਹਾ। ਆਹ ਹਾਲ ਹੈ ਸਾਡੀਆਂ ਸਰਕਾਰਾਂ ਦਾ, ਕੀ ਬਣ ਸਕਦਾ ਇਸ ਮੁਲਕ ਦਾ? ਮੇਰਾ ਖਿਆਲ ਹੈ ਕਿ ਅੰਦਾਜ਼ੇ ਤੁਸੀਂ ਲਾ ਸਕਦੇ ਹੋ। ਇਹ ਕਹਿੰਦੇ ਆ ਨਾ ਕਿ ਉਹ ਬਲਦ ਦੇ ਸਿੰਘਾਂ ਦੇ ਉੱਤੇ ਇਹ ਧਰਤੀ ਸਾਡੀ ਖੜੀ ਹੈ, ਤੇ ਜਦੋਂ ਸਿੰਘ ਬਦਲਦਾ ਹੈ ਬਲਦ ਉੱਤੇ ਭੁਚਾਲ ਆ ਜਾਂਦਾ ਹੈ। ਮੇਰਾ ਖਿਆਲ ਹੈ ਕਿ ਪਤਾ ਨੀ ਹੁਣ ਤਾਂ ਸਿੰਘਾਂ ਤੇ ਵੀ ਟਿਕਦੀ ਨਜ਼ਰ ਨਹੀਂ ਆ ਰਹੀ ਧਰਤੀ, ਇਹ ਭੁਚਾਲ ਲਗਾਤਾਰ ਆ ਰਿਹਾ, ਔਰ ਭੁਚਾਲ ਇਹ ਜਿਹੜਾ ਆ ਮਾਤਮ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਛਾਇਆ ਉਹਦੇ ਰੂਪ ਦੇ ਵਿੱਚ ਆਇਆ ਹੋਇਆ। ਸਰਕਾਰਾਂ ਨੂੰ ਸੋਚਣ ਦੀ ਲੋੜ ਆ, ਥੋੜਾ ਜਿਹਾ ਸੰਵੇਦਨਸ਼ੀਲ ਹੋਣ ਦੀ ਲੋੜ ਆ। ਕਿੰਨੀ ਕੁ ਦੇਰ ਸਿਰਫ ਆਪਣੇ ਟੈਕਸ, ਆਪਣੇ ਪੈਸੇ ਤੇ ਆਪਣੀ ਕੁਰਸੀ ਬਾਰੇ ਸੋਚਣਗੇ ਨਾਗਰ ਸਾਹਿਬ? ਜਨਤਾ ਨਾ ਰਹੀ ਕਾਹਦੇ ਉੱਤੇ? ਮੁਰਦਿਆਂ ਤੇ ਸੱਤਾ ਚਲਾਉਣੀ ਹੈ ਆਪਣੀ।
ਤੇ ਹੁਣ ਤੁਹਾਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਜਿਹੜਾ ਆਪਣੀ ਰਣਨੀਤੀ ਉਹ ਬਦਲਣਗੇ?
ਰਣਨੀਤੀ ਨਾਗਰਾ ਸਾਹਿਬ ਇਸ ਕਰਕੇ ਨੀ ਬਦਲਣੀ ਕਿ ਕੋਰੋਨਾ ਆਇਆ ਹੋਇਆ, ਰਣਨੀਤੀ ਇਸ ਕਰਕੇ ਨੀ ਬਦਲਣੀ ਕਿ ਲੋਕ ਮਰ ਰਹੇ ਆ, ਰਣਨੀਤੀ ਇਸ ਕਰਕੇ ਨੀ ਬਦਲਣੀ ਕਿ ਵੈਕਸੀਨ ਪੂਰੀ ਨੀ ਪੈ ਰਹੀ, ਰਣਨੀਤੀ ਇਸ ਕਰਕੇ ਬਦਲਣੀ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਜੋ ਝਟਕਾ ਲੱਗਾ ਆ ਮੋਦੀ ਦੇ ਅਕਸ ਨੂੰ, ਜੋ UP ਦੀਆਂ ਸਥਾਨਕ ਪੰਚਾਇਤੀ ਚੋਣਾਂ ਦੇ ਵਿੱਚ ਝਟਕਾ ਲੱਗਾ ਆ ਯੋਗੀ ਦੇ ਅਕਸ ਨੂੰ, ਜਿਸ ਤਰੀਕੇ ਨਾਲ ਕੇਰਲਾ ਦੇ ਵਿੱਚ ਇੱਕ ਸੀਟ ਸੀ ਉਹ ਵੀ ਜਾਂਦੀ ਲੱਗੀ ਆ ਇਹਨਾਂ ਦੇ ਹੱਥੋਂ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆ DMK ਦੀ ਸੱਤਾ ਆਈ ਹੈ ਤਾਮਿਲਨਾਡੂ ਦੇ ਵਿੱਚ ਕਾਂਗਰਸ ਨਾਲ ਮਿਲ ਕੇ, ਤੇ ਇਹਨਾਂ ਦੀ AIA DMK ਨਾਲ ਮਿਲ ਕੇ ਜਿਹੜੀ ਸੱਤਾ ਸੀ ਉਹ ਕਿਨਾਰੇ ਤੇ ਹੋ ਗਈ, ਉਹ ਛੁੱਟ ਗਈ ਇਹਨਾਂ ਦੇ ਹੱਥੋਂ। ਉਹ ਸਾਰਾ ਕੁਝ ਦੇਖਣ ਤੋਂ ਬਾਅਦ ਹੁਣ ਲੱਗਦਾ ਹੈ ਕਿ ਨਰਿੰਦਰ ਮੋਦੀ ਹੋਈ ਇੱਕ ਚੀਜ਼, ਇੱਕ ਰਣਨੀਤੀ ਬਦਲ ਰਹੇ ਆ, ਮੈਂ ਨਾ ਮਾਨੂੰ, ਕਿਉਂਕਿ ਹੁਣ ਤੱਕ ਇਹੀ ਸੀਗਾ ਕਿ ਜੋ ਕਹਿਤਾ ਸੀ ਉਹ ਪੱਥਰ ਤੇ ਲੀਕ ਹੈ, ਜੋ ਮੋਦੀ ਸਾਹਿਬ ਨੇ ਕਹਿਤਾ ਉਹ ਪੱਥਰ ਤੇ ਲੀਕ ਹੈ, ਜੋ ਅਮਿਤ ਸ਼ਾਹ ਨੇ ਕਹਿਤਾ ਉਹ ਪੱਥਰ ਤੇ ਲੀਕ ਹੈ, ਤੇ ਜੋ ਯੋਗੀ ਨੇ ਕਹਿਤਾ ਉਹ ਪੱਥਰ ਤੇ ਲੀਕ ਹੈ। ਤੇ ਮੈਨੂੰ ਲੱਗਦਾ ਕਿ ਲੋਕਾਂ ਨੇ ਦੱਸ ਦਿੱਤਾ ਕਿ ਭਾਈ ਤੁਹਾਡੇ ਕਹਿ ਬਚਨ ਪੱਥਰ ਤੇ ਲੀਕ ਨਹੀਂ ਹੋ ਸਕਦੇ, ਤੁਹਾਨੂੰ ਵੀ ਝੁਕਣਾ ਪਏਗਾ, ਤੁਹਾਨੂੰ ਵੀ ਲਿਖਣਾ ਪਏਗਾ। ਹੁਣ ਚਰਚਾ ਚੱਲਦੀ ਪਈ ਹੈ ਕਿ ਨਰਿੰਦਰ ਮੋਦੀ ਹੋਰੀ ਤੇ ਉਹਨਾਂ ਦੀ ਆਹ ਤਿਕੜੀ ਜਿਹੜੀ ਹੈ ਥੋੜਾ ਆਪਣੀਆਂ ਰਣਨੀਤੀਆਂ ਬਦਲ ਰਹੀ ਹੈ, ਹੁਣ ਸਲਾਹ ਮਸ਼ਵਰਿਆਂ ਵਾਲੇ ਪਾਸੇ ਨੂੰ ਵੀ ਪਾਰਟੀ ਚ ਚੱਲ ਰਹੀ ਹੈ, ਕਿਉਂਕਿ ਸੁਬਰਾਮਨੀਅਮ ਸਵਾਮੀ ਉਹਨਾਂ ਦੀ ਪਾਰਟੀ ਦੇ ਹੀ ਸਾਂਸਦ ਆ, ਉਹਨੇ ਤਾਂ ਸਿੱਧੇ ਤੌਰ ਤੇ ਕਹਿਤਾ ਉਹ ਫੇਲ ਆ ਭਾਈ, ਇਹ ਜਿਹੜੇ ਬੰਦੇ ਆ ਇਹਦੀ ਜਗ੍ਹਾ ਤੇ ਨਿਤਿਨ ਗਡਕਰੀ ਨੂੰ ਲੈ ਕੇ ਆਓ, ਉਹਨੂੰ ਬਣਾਓ, ਅਗਵਾਈ ਦਿਓ, ਉਹਨੇ ਸਾਰੇ ਮਸਲੇ ਹੱਲ ਕਰ ਲੈਣੇ ਆ। ਤੇ ਜਦੋਂ ਫਿਰ ਏਦਾਂ ਦੀਆਂ ਪਾਰਟੀ ਚੋਂ ਆਵਾਜ਼ਾਂ ਉੱਠਣ ਲੱਗ ਪੈਣ ਨਾਗਰਾ ਸਾਹਿਬ, ਫਿਰ ਸੋਚਣਾ ਵਿਚਾਰਨਾ ਤਾਂ ਪੈਣੀ ਆ ਤੁਹਾਨੂੰ। ਸੋ ਚਰਚਾ ਚੱਲਦੀ ਪਈ ਹੈ ਕਿ ਮੋਦੀ ਸਾਹਿਬ ਹੁਣ ਰਣਨੀਤੀ ਬਦਲ ਰਹੇ ਆ, ਸਲਾਹ ਮਸ਼ਵਰੇ ਵਾਲੇ ਪਾਸੇ ਨੂੰ ਜਾ ਰਹੇ ਆ, ਸੂਬਿਆਂ ਦੀ ਵੀ ਗੱਲ ਆਉਣ ਵਾਲੇ ਦਿਨਾਂ 'ਚ ਥੋੜੀ ਬਹੁਤੀ ਮੰਨੀ ਜਾ ਸਕਦੀ ਹੈ, ਅੰਦੋਲਨ ਦੇ ਮਾਮਲੇ ਦੇ ਵਿੱਚ ਵੀ ਗੱਲ ਕੀਤੀ ਜਾ ਸਕਦੀ ਹੈ। ਜੇ ਸੱਚੀ ਹੋਈ ਇਹ ਚੀਜ਼ਾਂ ਹੁੰਦੀਆਂ ਨੇ, ਹੋ ਸਕਦਾ ਕਿ ਸਥਿਤੀਆਂ ਕੁਝ ਸੁਖਾਵੀਆਂ ਭਾਰਤੀ ਜਨਤਾ ਪਾਰਟੀ ਲਈ ਆਉਣ ਵਾਲੇ ਸਮੇਂ 'ਚ ਬਣਦੀਆਂ ਨਾਗਰਾ ਸਾਹਿਬ ਨਜ਼ਰ ਆਉਣ।
ਔਰ ਦੂਸਰੇ ਪਾਸੇ ਗੱਲ ਕਰੀਏ, ਕਿਉਂਕਿ ਹਰੇਕ ਕੋਈ ਕਹਿੰਦਾ ਕਿ ਮੈਂ ਫਿਕਰਮੰਦ ਆ ਪੰਜਾਬ ਨੂੰ ਲੈ ਕੇ, ਗੱਲ ਕਰੀਏ ਆਪਾਂ ਜਿੰਨੇ ਵੀ ਤਕਰੀਬਨ ਪਾਰਟੀਆਂ ਦੇ ਵਿੱਚ ਅਕਾਲੀ, ਕਾਂਗਰਸੀ, ABCD ਕੋਈ ਵੀ ਆ, ਪਰ ਕੁਝ ਕੁ ਚਿਹਰੇ ਆ ਜਿਹੜੇ ਸਾਨੂੰ ਵੀ ਲੱਗਦਾ ਉਹਦੇ ਵਿੱਚ ਤੁਸੀਂ ਸਹਿਮਤ ਹੋਵੋਗੇ, ਚਾਹੇ ਨਵਜੋਤ ਸਿੱਧੂ ਵਰਗੇ ਹੋ ਗਏ, ਜਾਂ ਫਿਰ ਕੁਝ ਕੁ ਚਿਹਰੇ ਧਰਮਵੀਰ, ਡਾਕਟਰ ਗਾਂਧੀ ਹੋਣਾਂ ਦੀ ਗੱਲ ਕਰਾਂ, ਬੈਂਸ ਬ੍ਰਦਰ ਦੀ ਕਰੀਏ, ਖਹਿਰਾ, ਪ੍ਰਗਟ ਸਿੰਘ, ਜੇ ਕਿਤੇ ਇੱਦਾਂ ਦੇ 4-5-7 ਕੁ ਲੀਡਰ ਇੱਕ ਇਕੱਠੇ ਝੰਡੇ ਥੱਲੇ ਹੋ ਜਾਣ ਤੇ ਕਿੰਨਾ ਵਧੀਆ ਹੋਵੇਗਾ, ਤਾਕਤ ਜਿਹੜੀ ਆ ਹੋਰ ਵੀ ਵਧੇਗੀ ਸਿੱਧੂ ਹੋਣਾਂ ਦੀ।
ਬਿਲਕੁਲ ਕੋਈ ਸ਼ੱਕ ਨਹੀਂ ਹੈ ਨਾਗਰਾ ਸਾਹਿਬ, ਜੇ ਇਸ ਤਰੀਕੇ ਨਾਲ ਹੁੰਦਾ ਤੇ ਲੋਕ ਤਵੱਕੋ ਰੱਖਦੇ ਆ, ਕਿਉਂਕਿ ਲੋਕਾਂ ਦੇ ਕੋਲ ਆਪਸ਼ਨ ਕੋਈ ਨਹੀਂ ਹੈ। ਇੱਕ ਆਪਸ਼ਨ ਆਈ ਸੀ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ, ਗਲਤੀਆਂ ਵਾਹ ਵਾਹ ਕੀਤੀਆਂ ਚੋਣਾਂ ਦੇ ਦਿਨਾਂ ਦੇ ਵਿੱਚ, ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੇ ਆਪਣੀ ਸਿਆਸਤ ਖੇਡੀ ਇੱਕ ਦੂਜੇ ਨਾਲ ਰਲ ਮਿਲ ਕੇ ਤੇ ਗੱਲ ਆਈ ਗਈ ਹੋਗੀ। ਹੁਣ ਲੋਕ ਭਾਲਦੇ ਆ ਕੋਈ ਬਦਲ, ਕਿ ਅਸੀਂ ਘੱਟੋ ਘੱਟ ਸਾਡੇ ਕੋਲ ਆਪਸ਼ਨ ਤਾਂ ਹੋਵੇ ਜਿਹਨੂੰ ਅਸੀਂ ਵੋਟ ਪਾਈਏ। ਆਪਸ਼ਨ ਹੀ ਨਹੀਂ ਬਚਦੀ, ਜਾਂ ਅਕਾਲੀ ਦਲ ਬਚਦਾ ਜਾਂ ਕਾਂਗਰਸ ਬਚਦੀ ਹੈ, ਫਿਰ ਅਸੀਂ ਜਾਈਏ ਕਿੱਧਰ ਨੂੰ? ਸੋ ਇਸ ਕਰਕੇ ਆਪਸ਼ਨ ਭਾਲਦੇ ਆ ਖਲਾ ਆ ਉਹ ਖਲਾ ਭਰਿਆ ਜਾ ਸਕਦਾ। ਨਵਜੋਤ ਸਿੰਘ ਸਿੱਧੂ ਨੇ ਧੜੇਬੰਦੀ ਤਾਂ ਕਰਨੀ ਸ਼ੁਰੂ ਕਰ ਦਿੱਤੀ ਆ ਕਾਂਗਰਸ ਦੇ ਵਿੱਚ, ਦੋ ਮੀਟਿੰਗਾਂ ਹੋਈਆਂ ਨੇ ਪੰਚਕੂਲੇ ਵਾਲੇ ਪਾਸੇ ਨਾਗਰਾ ਸਾਹਿਬ, ਉਹਦੇ ਵਿੱਚ ਲਗਭਗ 11 ਕਾਂਗਰਸੀ, ਦੋ ਮੰਤਰੀ ਵੀ ਉਹਦੇ ਵਿੱਚ ਸ਼ਾਮਲ ਹੈ, ਚਰਨਜੀਤ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ, ਇਹ ਦੋ ਮੰਤਰੀ ਵੀ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਕਰਦੇ ਆ, ਕੁਸ਼ਲਦੀਪ ਢਿੱਲੋਂ ਸਿੱਧੂ ਨਾਲ ਮੀਟਿੰਗ ਕਰਦਾ ਆ, ਵਰਿੰਦਰ ਲਾਡੀ ਸਿੱਧੂ ਨਾਲ ਮੀਟਿੰਗ ਕਰਦੇ ਨੇ, ਇਹਦੇ ਤੋਂ ਇਲਾਵਾ ਫਤਿਹ ਜੰਗ ਬਾਜਵਾ ਉਸ ਮੀਟਿੰਗ ਦੇ ਵਿੱਚ ਮੌਜੂਦ ਰਹਿੰਦੇ ਨੇ, ਬਰਿੰਦਰਮੀਤ ਸਿੰਘ ਪਾੜਾ ਉਸ ਮੀਟਿੰਗ ਦੇ ਵਿੱਚ ਮੌਜੂਦ ਰਹਿੰਦੇ ਨੇ। ਔਰ ਇਹ ਚੀਜ਼ਾਂ ਦੱਸਦੀਆਂ ਨੇ ਕਿ ਸਿੱਧੂ ਦਾ ਧੜਾ ਹੁਣ ਮਜ਼ਬੂਤ ਹੋ ਰਿਹਾ ਹੈ। 25 ਦੇ ਕਰੀਬ, 24 ਤੋਂ 25 ਦੇ ਤਰੀਕ ਕਰੀਬ ਜਿਹੜੇ ਕਾਂਗਰਸੀ ਨੇ ਨਾਗਰਾ ਸਾਹਿਬ ਇਸ ਸਮੇਂ ਸਿੱਧੂ ਦੇ ਸੰਪਰਕ 'ਚ ਨੇ, ਤੇ ਮੈਨੂੰ ਲੱਗਦਾ ਆ ਕਿ ਹੌਲੀ ਹੌਲੀ ਕਰਕੇ ਜਿੱਦਾਂ ਤਾਕਤ ਵਧਾ ਰਿਹਾ ਕਾਂਗਰਸ ਦੇ ਵਿੱਚ ਸਿੱਧੂ, ਜਿਹੜਾ ਕੈਪਟਨ ਕਹਿ ਰਿਹਾ ਸੀਗਾ ਕਿ ਛੱਡ ਕੇ ਜਾਣਾ ਸਿੱਧੂ, ਕੱਲ੍ਹ ਜਾਣਾ, ਅੱਜ ਚਲੇ ਜਾਵੇ, ਇਹਦੀ ਕੇਜਰੀਵਾਲ ਨਾਲ ਮੀਟਿੰਗ ਹੋਈ ਹੈ 4 ਵਾਰੀ, ਮੈਨੂੰ ਲੱਗਦਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਹੋ ਸਕਦਾ ਕੇਜਰੀਵਾਲ ਨਾਲ ਮੀਟਿੰਗ ਕਰਨੀ ਪਵੇ ਕਿ ਭਾਈ ਮੈਨੂੰ ਇਧਰਲੇ ਪਾਸੇ ਲੈ ਲਓ, ਜਿੱਦਾਂ ਦੀਆਂ ਸਥਿਤੀਆਂ ਬਣਦੀਆਂ। ਕੈਪਟਨ ਕਿਨਾਰੇ ਤੇ ਕੀਤਾ ਜਾ ਸਕਦਾ ਕਿਉਂਕਿ ਤਾਕਤ ਸਿੱਧੂ ਦੀ ਵੱਧ ਰਹੀ ਹੈ, ਹਾਈਕਮਾਨ ਧਿਆਨ ਨਹੀਂ ਦੇ ਰਹੀ, ਹਰੀਸ਼ ਰਾਵਤ ਨੂੰ ਸ਼ਿਕਾਇਤ ਕੀਤੀ ਸੀ ਨਵਜੋਤ ਸਿੰਘ ਸਿੱਧੂ ਦੀ, ਹਰੀਸ਼ ਰਾਵਤ ਨੇ ਚਿੱਠੀ 'ਚ ਜਵਾਬ ਦਿੱਤਾ ਕਿ ਭਾਈ ਤੁਸੀਂ ਇਹ ਕੰਮ ਛੱਡ ਦਿਓ, ਤੁਸੀਂ ਸਿਰਫ ਕੋਰੋਨਾ ਵੱਲ ਧਿਆਨ ਦਿਓ, ਮੈਂ ਆਉਣਾ ਆ ਫਿਰ ਦੇਖੂੰਗਾ, ਮਤਲਬ ਕਿ ਇਗਨੋਰ ਕਰ ਦਿੱਤਾ ਹਰੀਸ਼ ਰਾਵਤ ਨੇ ਵੀ ਇਸ ਸ਼ਿਕਾਇਤ ਨੂੰ। ਲੱਗਦਾ ਕਿ ਸਿੱਧੂ ਕੋਈ ਕਮਾਲ ਆਉਣ ਵਾਲੇ ਦਿਨਾਂ 'ਚ ਕਰੇਗਾ, ਪਰ ਨਾਗਰਾ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਉਮੀਦ ਆ
ਜੀ,
ਉਮੀਦ ਤਾਂ ਭਾਈ ਅਕਾਲੀਆਂ ਦੇ ਕੋਲ ਵੀ ਸੀਗੀ ਕਿ ਕੈਲੀਫੋਰਨੀਆ ਬਣ ਜਾਏਗਾ ਪੰਜਾਬ, ਉਮੀਦ ਤਾਂ ਕੈਪਟਨ ਅਮਰਿੰਦਰ ਕੋਲੋਂ ਵੀ ਸੀ ਕਿ ਸਾਰਿਆਂ ਦੇ ਕਰਜ਼ੇ ਮਾਫ਼ ਹੋ ਜਾਣੇ, ਘਰ ਘਰ ਨੌਕਰੀ ਮਿਲ ਜਾਣੀ ਆ, ਨਿਆਣਿਆਂ ਦੇ ਹੱਥਾਂ 'ਚ ਸਮਾਰਟ ਫੋਨ ਆ ਜਾਣੇ ਆ, ਪੰਜਾਬ 'ਚੋਂ ਨਸ਼ਾ ਖਤਮ ਹੋ ਜਾਣਾ, ਛਿੰਝਾਂ ਲੱਗਣ ਲੱਗ ਪੈਣੀਆਂ ਆ, ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ ਭੱਜਣੋਂ ਹਟ ਜਾਣਾ, ਆਇਲਸ ਕਰਨੋਂ ਹਟ ਜਾਣਾ, ਨੌਕਰੀਆਂ ਹੀ ਇੱਥੇ ਇੰਨੀਆਂ ਹੋਣੀਆਂ ਆ, ਇੱਥੇ ਚਹਿਲ ਪਹਿਲ ਹੋਈ ਹੋਣੀ ਆ, ਚਾਰੇ ਪਾਸੇ ਕੈਪਟਨ ਹੀ ਕੈਪਟਨ ਹੋਣੀ ਆ, ਉਮੀਦਾਂ ਉਹ ਪੂਰੀਆਂ ਨਹੀਂ ਹੋਈਆਂ। ਕਹਿੰਦੇ ਹੁੰਦੇ ਨਾ ਕਿ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ, ਹੁਣ ਸਿੱਧੂ ਤੋਂ ਉਮੀਦਾਂ ਤਾਂ ਬਹੁਤ ਨੇ, ਕੱਲ੍ਹ ਜੇ ਸਿੱਧੂ ਨੂੰ ਕੋਈ ਜ਼ਿੰਮੇਦਾਰੀ ਮਿਲਦੀ ਹੈ ਨਾਗਰਾ ਸਾਹਿਬ, ਉਹ ਜ਼ਿੰਮੇਦਾਰੀ ਉਸ ਤਰੀਕੇ ਨਾਲ ਉਮੀਦਾਂ ਦੇ ਉੱਤੇ ਖਰਾ ਉਤਰਦਿਆਂ ਨਿਭਾਉਂਦਾ ਆ ਜਾਂ ਨਹੀਂ ਨਿਭਾਉਂਦਾ, ਇਹ ਵਕਤ ਦੱਸੂਗਾ। ਫਿਲਹਾਲ ਕਹਿ ਸਕਦੇ ਕਿ ਸਿੱਧੂ ਦੇ ਉੱਤੇ ਟੇਕ ਲੋਕਾਂ ਨੇ ਜ਼ਰੂਰ ਲਾਈ ਹੋਈ ਹੈ
ਜੀ। ਔਰ ਇੱਥੇ ਜਸਵੀਰ ਜੀ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਣੇ ਤੇ ਫਿਰ ਆਪਣੀ ਮੁਲਾਕਾਤ ਬੁੱਧਵਾਰ ਨੂੰ ਦੁਬਾਰਾ ਹੁੰਦੀ ਜੀ।
ਸ਼ੁਕਰੀਆ ਨਾਗਰਾ ਸਾਹਿਬ,
ਰੱਖਿਓ ਮੇਰਾ ਵੀਰ ਖਿਆਲ ਤੇ ਆਪਾਂ ਕਰਦੇ ਹਾਂ ਗੱਲਬਾਤ ਜਿਹੜਾ ਜੀ ਅੱਜ ਜਾਂ ਕੱਲ੍ਹ ਮੈਂ ਕਰਦਾ ਤੁਹਾਨੂੰ ਫੋਨ। ਥੈਂਕ ਯੂ,
ਸ਼ੁਕਰੀਆ ਜੀ।
ਥੈਂਕ ਯੂ ਮੇਰਾ ਭਰਾ। ਔਰ ਜੀ ਸਰੋਤੇ ਸੀ ਸਾਡੇ ਟੀਮ ਮੈਂਬਰ ਹੈ ਜਸਵੀਰ ਹਸੈਨ ਹੁਣੀ ਪੰਜਾਬ ਦੀ ਧਰਤੀ ਤੋਂ। ਔਰ ਤੁਹਾਨੂੰ ਪਤਾ ਕਿ RPD 24 ਤੇ ਬਹੁਤ ਸਾਰੇ ਪ੍ਰੋਗਰਾਮ ਤੁਸੀਂ ਦੇਖਦੇ ਹੋ ਟੈਲੀਵਿਜ਼ਨ ਤੇ, ਔਰ ਤੁਸੀਂ ਵੀ ਜ਼ਰੂਰ ਆਪਾਂ ਕੋਵਿਡ ਦਾ ਕਰਕੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਪਹਿਲਾਂ ਤੋਂ ਹੀ ਸਾਡੀਆਂ ਪਲੈਨਿੰਗ ਜਿਹੜੀਆਂ ਕੀਤੀਆਂ ਹੋਈਆਂ ਵੀ ਕਿਸ ਤਰ੍ਹਾਂ ਦੇ ਜਿਹੜੇ ਆਪਾਂ ਲੋਕਲ ਪ੍ਰੋਗਰਾਮ ਸਟਾਰਟ ਕਰਨੇ ਆ। ਤੁਹਾਨੂੰ ਪਤਾ ਜਿਹੜਾ ਵੀ ਕੰਮ ਆਪਾਂ ਕਰੀਦਾ ਦੇਰ ਭਾਵਾਂ ਥੋੜ੍ਹੀ ਕਰ ਦਈਏ, ਪਰ ਇੱਕ ਵੱਖਰਾ ਕਰਨ ਦੀ ਕੋਸ਼ਿਸ਼ ਜਿਹੜਾ ਉਹ ਕਰੀਦੀ ਆ, ਵੱਖਰੇ ਚਿਹਰੇ ਲਿਆਉਣ ਦੀ ਕੋਸ਼ਿਸ਼ ਉਹ ਕਰੀਦੀ ਆ, ਚਾਹੇ ਉਹ ਰੌਣਕ ਪੰਜਾਬ ਦੀ ਰੇਡੀਓ ਪ੍ਰੋਗਰਾਮ ਹੈ, ਚਾਹੇ ਟੈਲੀਵਿਜ਼ਨ ਦੀ ਗੱਲ ਕਰਾਂ। ਔਰ ਜੇ ਤੁਹਾਡੇ ਕੋਲ IPTV ਬਾਕਸ ਨਵਾਂ ਲੈਣਾ, ਤੁਸੀਂ ਤੁਹਾਡੇ ਕੋਲ ਹੈ ਹੀ ਨਹੀਂ ਜਾਂ ਪਹਿਲਾਂ ਲਿਆ ਕਿਸੇ ਕੋਲ, ਬਾਹਲੇ ਤੰਗ ਆ ਗਏ ਤੁਸੀਂ ਵੀ ਸਰਵਿਸ ਤੋਂ, ਤਾਂ ਫਿਰ ਤੁਸੀਂ ਇੱਕ ਮੈਂ ਤੁਹਾਨੂੰ ਨੰਬਰ ਦੇਣ ਜਾ ਰਿਹਾ, ਚੱਲਦਾ IPTV ਟੀਮ ਨਾਲ ਸੰਪਰਕ ਕਰ ਲਿਓ। 3 ਮੰਥ 6 ਮੰਥ 1 ਯੀਅਰ ਦਾ ਪੈਕੇਜ ਲੈਣਾ, ਨਵੇਂ IPTV ਬਾਕਸ ਤੁਹਾਨੂੰ ਮਿਲਣਗੇ 416-666-1200 ਤੇ ਕਾਲ ਕਰ ਲੈਣੀ, 416-666-1200 ਜਿਹੜਾ ਨੰਬਰ ਆ, ਤੇ ਨੰਬਰ ਤੁਹਾਨੂੰ ਬਾਈ ਸਿਕੰਦਰ ਦਾ ਜੇ ਨਾ ਦਿੱਤਾ ਤੇ ਫਿਰ ਵੀ ਪ੍ਰੋਗਰਾਮ ਅਧੂਰਾ ਲੱਗੇਗਾ, ਕਿਉਂਕਿ ਵੀਕਐਂਡ ਆ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਫੋਨ, ਯੂਜ਼ਡ ਫੋਨ ਲੈਣਾ ਜਾਂ ਆਪਣੇ ਵਾਸਤੇ ਜਾਂ ਪਰਿਵਾਰ ਨੂੰ ਲੈ ਕੇ ਦੇਣਾ ਬੱਚਿਆਂ ਨੂੰ, ਤਾਂ 36 ਰੈਕਸ ਦਿਲ ਬੁੱਲੇ ਵੜ ਤੇ ਤੁਸੀਂ ਚੱਲ ਜਿਓ, 12 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ 7 ਡੇਜ਼, 647-612-3636 ਤੇ ਕਾਲ ਕਰ ਲੈਣੀ। ਇੱਕ ਬਹੁਤ ਹੀ ਪਿਆਰੇ ਗਾਣੇ, ਤਾਂ ਵੈਸੇ ਸਾਰੇ ਹੀ ਪਿਆਰੇ ਹੁੰਦੇ ਆ, ਪਰ ਆਹ ਜਿਹੜਾ ਆ ਗੀਤ ਤੁਹਾਨੂੰ ਸੁਣਾਉਣ ਲੱਗੇ ਹਾਂ, ਕਿਉਂਕਿ ਇਸ ਵੀਰ ਨਾਲ ਹੁਣੇ ਆਪਾਂ ਇੰਟਰਵਿਊ ਕਰਕੇ ਹਟੇ ਹਾਂ। ਮੈਂ ਪਹਿਲਾਂ ਇਹ ਗਾਣਾ ਬੋਲ ਨਹੀਂ ਸੁਣਿਆ ਸੀ, ਲਖਵੀਰ ਹੋਣਾ ਨੇ ਜਦੋਂ ਇੱਥੇ ਕੱਢਿਆ, ਕਿਉਂਕਿ ਬਾਈ ਨੇ ਵੀ ਦੱਸਿਆ ਤੇ ਵਧੀਆ ਲੱਗੇ। ਲਖਵੀਰ ਇਹ ਬੋਲ ਤੇ ਆਪਾਂ ਸਰੋਤਾਂ ਦੇ ਰੂਬਰੂ ਕਰਦੇ ਹਾਂ।
ਹਾਂਜੀ ਬਿਲਕੁਲ ਜੀ।
ਮੁੱਛ ਤੇਰੀ ਤਾਜੇ ਰੋਲੇ ਗੋਲਾ ਮੁੰਡਿਆ, ਨੀਵੇਂ ਸੂਟ ਚੱਟੀ ਦੇਵੇਂ ਅੱਗ ਲਾਉਂਦਿਆ, ਮੁੱਛ ਤੇਰੀ ਤਾਜੇ
ਐਚਡੀ ਡਿਪਰੀ ਹਾਊਸ ਨੂੰ ਕੌਣ ਨਹੀਂ ਜਾਣਦਾ, ਘਰ ਛੋਟਾ ਜਾਂ ਵੱਡਾ, ਬੈਂਕਟ ਹਾਲ, ਰੈਸਟੋਰੈਂਟ, ਹੋਟਲ ਮੋਟਲ ਦੀ ਗੱਲ ਕਰਾਂ, ਵਧੀਆ ਤੁਸੀਂ ਬਲਾਈਂਡਸ ਲਗਵਾਉਣਾ ਚਾਹੁੰਦੇ ਹੋ ਤਾਂ ਭਰੋਸੇਯੋਗ ਸੇਵਾਵਾਂ ਤੁਹਾਨੂੰ ਮਿਲਣੀਆਂ ਐਚਡੀ ਡਿਪਰੀ ਹਾਊਸ ਤੋਂ ਵੀਰ ਦੀਪ ਹੋਣਾ ਨਾਲ ਜਾਂ ਗਗਨ ਹੋਣਾ ਨਾਲ 905-915-8787 ਤੇ ਕਾਲ ਕਰ ਲੈਣੀ 9059158787 ਐਚਡੀ ਡਿਪਰੀ ਹਾਊਸ।
ਕੋਈ ਮੰਗ ਮੀਠਾ ਕੋਈ ਕਹੇ ਨਮਕੀਨ, ਬਾਤ ਤੋਂ ਪੱਕੀ ਹੈ ਸਭ ਹੈ ਇਸਕੇ ਸ਼ੌਕੀਨ।
राजधानी स्वीट एंड रेस्टोरेंट जिथे हमेशा ही रखा जाता है स्वाद और सुरक्षा का पूरा ख्याल। COVID-19 के चलते सेफ एंड सिक्योर पिकअप्स आर अवेलेबल एट राजधानी।
राजधानी
मल्टीपल लोकेशन इन GTA। फॉर इन्फो विजिट राजधानी स्वीट .ca।
ਐਵਰੋ ਟਰਾਂਸਪੋਰਟ ਵਾਲਿਆਂ ਨੂੰ ਸਿਟੀ ਵਾਸਤੇ ਤੇ ਲੌਂਗ ਹਾਲ ਵਾਸਤੇ ਡਰਾਈਵਰ ਤੇ ਓਨਰ ਆਪਰੇਟਰ ਚਾਹੀਦੇ ਆ। ਤੁਸੀਂ ਇੱਕ ਵਧੀਆ ਕੰਪਨੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਗੁਰਨੇਕ ਜਾਂ ਫਿਰ ਰਿਸ਼ਪਾਲ ਸੰਘਾ ਨਾਲ 416-896-1313 ਤੇ ਸੰਪਰਕ ਕਰ ਸਕਦੇ ਹੋ। 416-896-1313 ਐਵਰੋ ਟਰਾਂਸਪੋਰਟ ਦਾ ਜਿਹੜਾ ਉਹ ਟੈਲੀਫੋਨ ਨੰਬਰ ਆ। ਕੈਨੇਡੀਅਨ ਵਿੰਡੋਜ਼ ਐਂਡ ਡੋਰਸ, ਤੁਸੀਂ ਆਪਣੇ ਘਰਾਂ ਦੀਆਂ ਵੱਡੀਆਂ ਵਿੰਡੋਜ਼ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਡੋਰਸ ਨੂੰ ਲੈ ਕੇ ਗੱਲਬਾਤ ਕਰਾਂ, ਗੱਲ ਕੀ ਮਿਰਰ ਦਾ ਕੋਈ ਕੰਮ ਹੋਣ ਵਾਲਾ, ਆਫਿਸ ਦੇ ਵਿੱਚ ਕੋਈ ਵੀ ਤੁਸੀਂ ਗਲਾਸਿਸ ਦੀਆਂ ਸੇਵਾਵਾਂ ਲੈਣੀਆਂ ਤਾਂ ਤੁਸੀਂ ਸੰਘਾ ਤੋਚੀ ਨਾਲ ਸੰਪਰਕ ਕਰ ਲੈਣਾ 416-454-3031-416-454-3031 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ 2053 ਵਿਲੀਅਮ ਪਾਰਕ ਯੂਨਿਟ ਨੰਬਰ 30 ਦੇ ਵਿੱਚ ਕੈਨੇਡੀਅਨ ਵਿੰਡੋਜ਼ ਐਂਡ ਡੋਰਸ।
ਅੱਜ ਕੱਲ ਇੱਥੇ ਮੂਰੇ ਕੌਣ ਘੁੰਮਦੇ
ਤੇਰਾ ਮੁਖ ਨੀ
ਜਾਈਏ ਚੰਨਾ ਪਿਆਰ ਦੀ ਚੜਾਈ ਚੜ ਲੈ
ਜੱਟ ਹੱਥ ਤੇਰਾ ਫੜੀ ਜਾਂਦਾ ਏ
ਵੀ ਆਪਣੇ ਕੋਲ ਤਕਰੀਬਨ ਜਿਹੜਾ 2-4 ਮਿੰਟ ਦਾ ਬਾਕੀ ਆ ਔਰ ਤੁਸੀਂ ਰੌਣਕ ਪੰਜਾਬ ਨੂੰ ਬਹੁਤ ਸਾਰਾ ਪਿਆਰ ਕਰਦੇ ਹੋ। ਤੁਹਾਡੇ ਟਾਵੇਂ ਜਿਹੜੇ ਆ ਟੈਕਸਟ ਮੈਸੇਜ ਆਫ ਦੀ ਈਅਰ ਵੀ 2 ਕਾਲ ਰਿਸੀਵ ਕੀਤੀਆਂ, ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਔਰ ਸਾਡੇ ਵੱਲੋਂ ਹਰੇਕ ਵੱਲੋਂ ਹੀ ਕੋਸ਼ਿਸ਼ ਹੁੰਦੀ ਕਿ ਵਧੀਆ ਪ੍ਰੋਗਰਾਮ ਜਿਹੜਾ ਉਹ ਕਰੀਏ, ਕੋਈ ਵੀ ਪ੍ਰੋਡਿਊਸਰ ਹੋਸਟ ਆ ਔਰ ਅਸੀਂ ਵੀ ਆਪਣੇ ਵੱਲੋਂ ਵਧੀਆ ਕਰਨ ਦੀ ਕੋਸ਼ਿਸ਼ ਕਰੀਦੀ ਆ। ਲਖਵੀਰ ਜੀ, ਤੁਸੀਂ ਪਿਛਲਾ ਆਲਮੋਸਟ ਮੰਥ ਦਾ ਸਮਾਂ ਹੋ ਚੱਲਿਆ, ਗੁੱਡ ਫੀਲ ਕਰਦੇ ਹੋ ਪ੍ਰੋਗਰਾਮ ਤੇ ਆ ਕੇ, ਚਾਹੇ ਰੌਣਕ ਪੰਜਾਬ ਜਾਂ ਉਡੀਕ ਤੇ, ਵੀ ਤੁਹਾਨੂੰ ਲਗਨ ਜੀ ਲੱਗੀ ਆ ਵੀ ਮੈਂ ਪ੍ਰੋਗਰਾਮ ਤੇ ਜਾਣਾ ਜਾਂ ਫਿਰ ਮਜਬੂਰੀ? ਨਹੀਂ, ਸੱਚੀ ਗੱਲ ਜਿਹੜੀ ਕਰਨੀ ਜ਼ਰੂਰੀ ਆ, ਕਿਉਂਕਿ ਮੈਂ ਕਈ ਵਾਰੀ ਗੱਲਾਂ ਕਈ ਤੇ ਹੁੰਦੇ ਪਹਿਲਾਂ ਅਫੇਅਰ, ਜਿਵੇਂ ਸਿੰਗਰ ਜਾਂ ਕਈ ਸਕ੍ਰਿਪਟ ਲਿਖ ਲੈਂਦੇ ਵੀ ਆਹ ਚੀਜ਼ ਆਪਾਂ ਔਨ ਏਅਰ ਕਰਨੀ, ਹੈਨਾ। ਮੇਰੀ ਇਹ ਪਹਿਲਾਂ ਤੋਂ ਹੀ ਇਹ ਕੋਸ਼ਿਸ਼ ਰਹੀ ਆ ਵੀ ਔਨ ਏਅਰ ਹੀ ਪੁੱਛਣਾ ਵੀ ਤੁਹਾਨੂੰ ਗੁੱਡ ਫੀਲ ਹੁੰਦਾ ਜਾਂ ਬਿਜ਼ਨਸ ਆਪਣੀ ਜਗ੍ਹਾ, ਉਹ ਤੇ ਆਪਾਂ ਕਰਨਾ ਹੀ ਆ ਕਿ ਨਹੀਂ? ਜਿਹੜਾ ਤੁਸੀਂ ਐਡ, ਜੇ ਤੁਸੀਂ ਨਾ ਵੀ ਆਉਂਦੇ ਐਡ ਤਾਂ ਵੀ ਆਪਾਂ ਬੋਲਣੀ, ਰਾਈਟ? ਪਰ ਜਿਹੜਾ ਤੁਸੀਂ ਨਾਲ ਆ ਕੇ ਪ੍ਰੋਗਰਾਮ ਕਰਦੇ ਹੋ ਤੁਹਾਨੂੰ ਕਿੱਦਾਂ ਫੀਲ ਹੁੰਦਾ? ਕਿਉਂਕਿ ਪਹਿਲਾਂ ਤੁਸੀਂ ਪ੍ਰੋਗਰਾਮ ਜਿਹੜਾ ਆਪਾਂ ਗੱਡੀਆਂ ਚ ਸੁਣਦੇ ਸੀ,
ਹੁਣ ਬੋਲਾਂ?
ਹਾਂਜੀ, ਹੁਣ ਬੋਲੋ
ਤੁਸੀਂ। ਤੁਸੀਂ ਬੋਲਣ ਹੀ ਨਹੀਂ ਦਿੰਦੇ?
ਨਹੀਂ, ਮੈਂ ਤਾਂ ਨਹੀਂ ਹੈ ਨਾ ਬੋਲਣ ਦਿੰਦਾ। ਮੈਂ ਕਿਹਾ ਵੀ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ, ਇੱਕ ਤਾਂ ਹੁੰਦਾ ਆਪਾਂ ਗੱਡੀ 'ਚ ਬੈਠ ਕੇ ਪ੍ਰੋਗਰਾਮ ਸੁਣਨਾ, ਰਾਈਟ? ਇੱਕ ਅਸੀਂ ਹੁਣ ਸਟੂਡੀਓ ਆ ਕੇ ਕਈ ਵਾਰੀ ਕਈਆਂ ਨਾਲ ਗੱਲਾਂ ਹੁੰਦਾ, ਯਾਰ ਸਾਡਾ ਗੀਤ ਨਹੀਂ ਲੱਗਾ ਜਾਂ ਸਾਡੀ, ਵੈਸੇ ਆਪਣੇ ਤੇ ਗਲਾਕ ਬਹੁਤ ਘੱਟ ਹੁੰਦਾ, ਆਪਾਂ ਥੋੜੇ ਪਲੇ ਕਰੀਏ, ਆਪਾਂ ਕਰੀਦੇ ਆ, ਤੁਹਾਨੂੰ ਕਿੱਦਾਂ ਫੀਲ ਹੋ ਰਿਹਾ?
ਹਾਂਜੀ, ਨਹੀਂ, ਫੀਲ ਤਾਂ ਬਹੁਤ ਵਧੀਆ ਹੁੰਦਾ ਆ ਜਦੋਂ ਸਪੈਸ਼ਲੀ ਤੁਹਾਡੇ ਨੋਨ ਜਾਂ ਅਨਨੋਨ ਜਾਣਦੇ ਨੇ, ਜਿਹੜੇ ਜਾਂ ਨਹੀਂ ਵੀ ਜਾਣਦੇ ਆ ਉਹ ਟੈਕਸਟ ਮੈਸੇਜ ਕਰਕੇ ਜਾਂ ਕਾਲ ਕਰਕੇ ਦੱਸਦੇ ਹੈਗੇ, ਬਹੁਤ ਹੀ ਵਧੀਆ ਫੀਲ ਹੁੰਦਾ ਹੈਗਾ। ਦੂਜੀ ਚੀਜ਼ ਹੈਗੀ ਆ ਜੀ ਕਿ ਸਾਨੂੰ, ਮੈਂ ਹਮੇਸ਼ਾ ਹੁਣ ਸਾਰਿਆਂ ਨੂੰ ਦੱਸਦੀ ਹਾਂ ਕਿ ਅਸੀਂ ਜਦੋਂ ਸੁਣਦੇ ਹਾਂ ਤਾਂ ਸਾਨੂੰ ਬਹੁਤ ਈਜ਼ੀ ਲੱਗਦਾ ਹੈ ਕਿ ਕੋਈ ਚੀਜ਼ ਹੀ ਨਹੀਂ ਹੈਗੀ, ਬਸ ਮਿਊਜ਼ਿਕ ਲਾਉਣਾ ਹੈਗਾ ਜਾਂ ਚਾਰ ਕੁ ਗੱਲਾਂ ਕਰਨੀਆਂ ਆ, ਪਰ ਉਹ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਕੰਮ ਕੋਈ ਵੀ ਸੌਖਾ ਨਹੀਂ ਹੈਗਾ, ਕਿਉਂਕਿ ਮੇਰਾ ਫੀਲਡ ਨਹੀਂ ਸੀਗਾ, ਸੋ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਹਾਰਡ ਲੱਗਦਾ, ਪਰ ਮੈਂ ਇੰਜੋਏ ਬਹੁਤ ਕਰਦੀ ਹਾਂ। ਅਤੇ ਇੱਕ ਹੋਰ ਚੀਜ਼ ਜੀ,
ਮੈਂ ਹੁੰਗਾਰਾ ਨਹੀਂ ਦਿੱਤਾ, ਮੈਂ ਬੋਲਿਆ ਨਹੀਂ।
ਹਾਂਜੀ, ਮੈਂ ਦੇਖ ਰਹੀ ਸੀ ਕਿ ਕੋਈ ਹੁੰਗਾਰਾ ਨਹੀਂ।
ਹਾਂਜੀ, ਕਿਉਂਕਿ ਮੈਂ ਬਰਾਬਰ ਜਿਹਾ ਕਰ ਲਈ ਹੈ ਨਾ।
ਬਿਲਕੁਲ ਜੀ, ਬਿਲਕੁਲ। ਤੇ ਹੁਣ ਆਪਣਾ ਟਾਈਮ ਜਿਹੜਾ ਹੈਗਾ ਆ ਉਹ ਆਲਮੋਸਟ ਡਨ ਹੈਗਾ ਆ। ਬਹੁਤ ਹੀ ਵਧੀਆ ਪ੍ਰੋਗਰਾਮ ਸੀਗਾ, ਮੈਂ ਖੁਦ ਹੀ ਕਹਿ ਰਹੀ ਹਾਂ, ਮੈਂ ਇਕੱਲਾ ਆਪਣੇ ਮਨੋਂ ਨਹੀਂ ਕਹਿ ਰਹੀ ਕਿਉਂਕਿ ਮੈਨੂੰ ਇਧਰੋਂ ਰਿਸਪੌਂਸ ਮਿਲ ਰਿਹਾ ਹੈਗਾ ਮੈਸੇਜਸ ਦੇ ਵਿੱਚ। ਮਦਰਸ ਡੇ ਦੇ ਲਈ ਸਾਰੀਆਂ ਹੀ ਮਦਰਸ ਨੂੰ ਜੋ ਵੀ ਸੁਣ ਰਹੇ ਨੇ ਜਾਂ ਆਪਣੇ ਪਰਿਵਾਰ ਜਿਹੜੇ ਹੈਗੇ ਨੇ ਸਾਰਿਆਂ ਨੂੰ ਬੈਸਟ ਵਿਸ਼ਿਸ। ਤੇ ਦੂਜੀ ਚੀਜ਼ ਹੈਗੀ ਹੈ ਜੀ, ਸਵੀਟ ਮਹਿਲ ਵਾਲਿਆਂ ਨੇ ਬਹੁਤ ਹੀ ਵਧੀਆ ਜਿਹੜਾ ਇਹ ਰੱਖਿਆ ਕਿ ਮਦਰਸ ਡੇ ਤੇ ਸਿਰਫ ਆਪਣੇ ਘਰ ਦੀਆਂ ਮਾਤਾਵਾਂ ਨੂੰ ਹੀ ਨਹੀਂ ਹੈਗਾ, ਜਿਹੜੇ ਜਿਨ੍ਹਾਂ ਨੇ ਵੀ ਉੱਥੋਂ ਫੂਡ ਲੈਣਾ ਹੈਗਾ ਵੀਕੈਂਡ ਤੇ, ਮਤਲਬ ਕਿ ਉਹ ਫੂਡ ਲੈ ਕੇ ਜਾਓ ਘਰ ਨੂੰ, ਪਰ ਆਪਣੇ ਮਾਤਾ ਪਿਤਾ ਲਈ, ਇਕੱਲੇ ਮਾਤਾ ਲਈ ਨਹੀਂ, ਮਾਤਾ ਪਿਤਾ ਲਈ ਜੋ ਵੀ ਡਰਿੰਕ ਉਹ ਪਸੰਦ ਕਰਦੇ ਆ, ਗਰਮ ਠੰਡਾ, ਤੁਸੀਂ ਉਹਨਾਂ ਲਈ ਲੈ ਕੇ ਜਾਓ, ਉਹ ਉਹਨਾਂ ਵੱਲੋਂ ਮਦਰਸ ਡੇ ਦਾ ਗਿਫਟ ਹੋਵੇਗਾ। ਨੰਬਰ ਉਹਨਾਂ ਦਾ ਹੈਗਾ 416-679-9999।
ਹਾਂਜੀ ਸਰੋਤੋ, 416-679-9999 ਤੇ ਗਿੱਲ ਟਰੱਕ ਟ੍ਰੇਲਰ ਪੇਅਰ ਲੂਪ ਟਰੱਕ ਵਾਸ਼ ਦਾ ਨੰਬਰ 905-458-3455। ਲਖਵੀਰ, ਇੱਥੇ ਆਪਾਂ ਲੈਂਦੇ ਛੁੱਟੀਆਂ ਤੇ ਨਿਊ ਸਟਾਰ ਲਾਈਨ ਪੇਂਟਿੰਗ ਦਾ ਵੀ ਨੰਬਰ ਦੇ ਦਈਏ, 647-449-1092 ਆਪਣਾ ਨੰਬਰ ਦਿਓ ਤੇ ਨਾਲ ਹੀ ਲੈਂਦੇ ਆਪਾਂ ਇਜਾਜ਼ਤ।
ਹਾਂਜੀ ਬਿਲਕੁਲ ਜੀ, ਕੋਈ ਵੀ ਤੁਸੀਂ ਇਨਵੈਸਟਮੈਂਟ ਕਰਨੀ ਹੈ, ਪ੍ਰੋਪਰਟੀ ਖਰੀਦਣੀ ਵੇਚਣੀ ਹੈ, ਮੇਰਾ ਨੰਬਰ ਹੈਗਾ 416-716-4417।
ਤੇ ਮੇਰਾ ਨੰਬਰ ਹੈ ਜੀ 416-303-4444 ਤੇ ਹੁੰਦੀ ਆਪਣੀ ਮੁਲਾਕਾਤ ਦੁਬਾਰਾ ਸੋਮਵਾਰ ਨੂੰ, ਤੇ ਰੱਖਿਓ ਸਾਰੇ ਜਣੇ ਆਪਣਾ ਖਿਆਲ।
ਸਤਿ
ਸ੍ਰੀ ਅਕਾਲ।
ਲਿਖੇ ਜੋ ਖਤ ਤੁਝੇ ਵੋ ਤੇਰੀ ਯਾਦ ਮੇ ਹਜ਼ਾਰੋਂ ਰੰਗ ਕੇ ਨਜ਼ਾਰੇ ਬਣ ਗਏ। ਲਿਖੇ ਜੋ ਖਤ ਤੁਝੇ ਵੋ ਤੇਰੀ ਯਾਦ ਮੇ ਹਜ਼ਾਰੋਂ ਰੰਗ ਕੇ ਨਜ਼ਾਰੇ ਬਣ ਗਏ। ਸਵੇਰਾ ਜਬ ਹੁਆ ਤੋ ਫੂਲ ਬਣ ਗਏ ਜੋ ਰਾਤ ਆਈ।
ਓਨਟੇਰੀਓ ਦਾ ਕੋਵਿਡ-19 ਪਲਾਨ ਫੈਲਾਓ ਨੂੰ ਰੋਕਣ ਔਰ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਦੇ ਰਿਹਾ ਹੈ। ਜਦ ਤੱਕ ਸਾਨੂੰ ਸਭ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਮਾਸਕ ਪਾਓ, ਆਪਣੇ ਹੱਥ ਧੋਵੋ ਔਰ ਫਾਸਲਾ ਬਣਾਏ ਰੱਖੋ। ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ, ਤੁਹਾਡੀ ਵਾਰੀ ਵੀ ਜਲਦ ਆਉਣ ਵਾਲੀ ਹੈ। ontario.ca/covid-vaccine-plan ਤੇ ਮਜ਼ੀਦ ਜਾਣਕਾਰੀ ਹਾਸਲ ਕਰੋ ਜਾਂ 300 ਜ਼ਬਾਨਾਂ ਦੇ ਵਿੱਚ ਮਦਦ ਹਾਸਲ ਕਰਨ ਵਾਸਤੇ ਕਾਲ ਕਰੋ 1-888-999-6488। ਹਕੂਮਤ ਓਨਟੈਰੀਓ ਦੀ ਤਰਫੋਂ ਅਦਾਸ਼ੁਦਾ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Your census invitation has arrived in the mail. Your participation will help plan programs and services for your community. Your census, your community, your future. A message from the Government of Canada.
COVID-19 vaccines ate tusi.
Mainu kive pata lage ke COVID-19 vaccines surakhit han?
Jad koi cheez navi hove ta ajehe prashn karne aam han. Asi tuhanu jankari dena chahunde ha ki Health Canada sirf unna vaccines nu hi pravaniki dindi hai jehdiyan ki surakhit, prabhavshali ate uttam quality diyan hon. Duniya bhar vich Canada apne ucche miyaran ate sakht vaccine review prakriya layi janya janda hai. COVID-19 vaccines bare vadheri jankari layi canada.ca/covid-vaccine te jao. Canada sarkar vallon sandesh.
ਸੋਢੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲੌਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਢੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodhifurniture.com ਤੇ। ਸੋਢੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਢੀ ਫਰਨੀਚਰ ਤੋਂ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
ਚਲੋ ਜੀ ਟੋਰਾਂਟੋ ਨੂੰ।